ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤਾਣ ਦਿਵਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅਗ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਤੈ ਕਰੋਂ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ, ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨ ਕਾਸੀ ਉਦਰੀ, ਤਾਕੋ ਜਸ ਉਰ ਤਾਰੋ। ਅਟਲ ਪਇਓ ਤ੍ਰੂ ਜਾਂਕ ਸਿਮਰਨ, ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸੁਆਮੀ। ਤੈਂ ਕਾਹੇ ਵਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਦ, ਗਜ ਗਰਾਹਾ ਤੇ ਛੁਟਾ, ਮਹਿਮਾ ਨਾਮ ਕਹਾਂ ਲੋ ਵਰਨੋ। ਰਾਮ ਕਹਿਤ ਬੰਧਨ ਤੇ ਟੁੱਟਾ, ਅਜਾ ਮਲ ਪਾਪੀ ਜਗ ਜਨੈ। ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਪੀ ਉਤਰਹਿ ਪਾਰਾ, ਤਰ ਜਾਏਗਾ ਕਰ ਸਾਧ ਸੰਗਤ, ਤਰ ਜਾਏਗਾ ਕਰ ਸਾਧ ਸੰਗਤ, ਤਰ ਸਾਧ ਸੰਗਤ। साध सर जाएगा काल साध सत संगत मिले सो तरिया संगत मिले सो तरिया सत संगत मिले सो तरिया वह उद्दम जा हर हर जियो परिया सैल पत्थर मह जंत उपाय ताका रिजक आग कर तरिया मेरे माधो जी मेरे माधो जी सत संगत मिले सो तरिया गुर प्रसाद परम पद पाया सूखे कास्त हरिया ਲੱਖਾਂ ਤਰਗ ਤਰਗ ਲੱਖਾਂ ਨੇ ਤਰ ਜਾਣਾ ਲੱਖਾਂ ਨੇ ਤਰ ਜਾਣਾ ਪਿਆਰਿਆਂ ਦਾ ਸੰਗ ਕਰਕੇ ਤਰ ਗਏ ਲੱਖਾਂ ਨੇ ਤਰ ਜਾਣਾ ਉਹ ਜੁੜਿਆਂ ਦਾ ਸੰਗ ਕਰਕੇ ਜੁੜਿਆਂ ਦਾ ਸੰਗ ਕਰਕੇ ਲੱਖਾਂ ਤਰ ਗਏ ਲੱਖਾਂ ਨੇ ਤਰ ਜਾਣਾ ਜੁੜਿਆਂ ਦਾ ਸੰਗ ਕਰਕੇ ਲੱਖਾਂ ਨੇ ਤਰ ਜਾਣਾ ਜੁੜਿਆਂ ਦਾ ਸੰਗ ਕਰਕੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਰਕਾਰੇ ਕੁੱਲ ਆਲਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਔਰ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਪਹੁੰਚੇ ਹਾਂ। ਆਓ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਹਰ ਮੈਦਾਨ ਵਿੱਚ ਫਤਿਹ, ਜਿਹਦੀ ਰੱਗ ਵਿੱਚ ਫਤਿਹ ਉਹਦੀ ਸਾਰੀ ਜੱਗ ਵਿੱਚ ਫਤਿਹ। ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਰਹਿਮਤਾਂ ਦਾ ਮੇਘ ਵਰਸ ਰਿਹਾ ਹੈ, ਸਤਿਗੁਰ ਨੇ ਭਾਗ ਜਗਾਏ ਨੇ, ਗੁਰਮੁਖਾਂ ਨੂੰ ਉਦਮ ਉਪਰਾਲਾ ਬਖਸ਼ਿਆ, ਤਿੰਨ ਦਿਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਬੈਠਣ ਦਾ ਪ੍ਰਾਪਤ ਹੋਇਆ। ਅੱਜ ਇਸ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਤੀਸਰਾ ਔਰ ਲਾਸਟ ਦੀਵਾਨ ਹੈ, ਔਰ ਬਹੁਤ ਸਮੇਂ ਤੋਂ ਉਦਮ ਉਪਰਾਲਾ ਪ੍ਰਬੰਧਕਾਂ ਦੀਆਂ ਤਿਆਰੀਆਂ ਕੁਛ ਸਮੇਂ ਤੋਂ ਬਾਅਦ ਸਤਿਗੁਰੂ ਜੀ ਦੇ ਪਾਵਨ ਹੁਕਮਨਾਮੇ ਦੇ ਨਾਲ ਇਸ ਮਹਾਨ ਸਮਾਗਮ ਦੀ ਸੰਪੂਰਨਤਾਈ ਚੜ੍ਹਦੀ ਕਲਾ ਦੇ ਨਾਲ ਹੋ ਜਾਣੀ ਹੈ। ਸੋ ਜਿੱਥੇ ਅਸੀਂ ਕਈ ਦਿਨਾਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਰ ਸੱਚ ਪਾਤਸ਼ਾਹ ਦੇ ਦੀਦਾਰ ਕਰ ਰਹੇ ਹਾਂ, ਆਏ ਹੋਏ ਗੁਰਮੁਖਾਂ ਦੇ ਗੁਰੂ ਪਿਆਰੇ ਗੁਰੂ ਸਵਾਰਿਆਂ ਦੇ ਦਰਸ਼ਨ ਹੋ ਰਹੇ ਨੇ, ਉੱਥੇ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ, ਅੱਜ ਗੁਰੂ ਰੂਪ ਪੰਥ ਖਾਲਸਾ ਪੰਜ ਪਿਆਰਿਆਂ ਦੇ ਦਰਸ਼ਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਹੈ। ਖਾਲਸਾ ਮੇਰੋ ਰੂਪ ਹੈ ਖਾਸ ਔਰ ਉਹ ਸੰਗਤਾਂ ਜਿਨ੍ਹਾਂ ਦਾ ਅੱਜ ਗੁਰੂ ਘਰ ਵਿੱਚ ਜਨਮ ਹੋਇਆ ਹੈ, ਜਿਨ੍ਹਾਂ ਨੇ ਆਪਣਾ ਨਾਮ ਗੁਰੂ ਗੋਬਿੰਦ ਸਿੰਘ ਦੇ ਸਕੂਲ ਵਿੱਚ ਦਰਜ ਕਰਵਾਇਆ ਹੈ, ਉਹ ਸੰਗਤਾਂ ਥੋੜ੍ਹੇ ਸਮੇਂ ਤੋਂ ਬਾਅਦ ਸਟੇਜ 'ਤੇ ਆਉਣੇ ਪੰਜ ਪਿਆਰੇ ਨਾਲ ਉਹਨਾਂ ਸੰਗਤਾਂ ਨੇ ਵੀ ਆਉਣਾ ਹੈ। ਸੋ ਆਪਾਂ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ, ਆਪ ਸਰਬ ਸੰਗਤਾਂ ਭਲੀ ਭਾਂਤ ਇਸ ਗੱਲ ਤੋਂ ਜਾਣੂ ਹੋ ਕਿ ਪੰਜ ਪਿਆਰੇ ਸਟੇਜ 'ਤੇ ਆਉਂਦੇ ਨੇ, ਜੈਕਾਰੇ ਲੱਗਦੇ ਨੇ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ, ਜਿੱਥੇ ਪੰਜ ਪਿਆਰੇ ਆ ਗਏ ਉੱਥੇ ਮੈਂ ਆ ਗਿਆ। ਮੈਂ ਹੁਣ ਵੇਖਣਾ, ਕਈ ਲੋਕ ਮੈਨੂੰ ਕਹਿੰਦੇ ਨੇ, ਮਿਲਦੇ ਨੇ ਅਤੇ ਆ ਕੇ ਕਹਿਣਗੇ ਬਸ ਇੱਕੋ ਹੀ ਅਰਦਾਸ, ਤੁਸੀਂ ਵੀ ਕਰੋ ਅਸੀਂ ਵੀ ਰੋਜ਼ ਕਰਨੇ, ਕੀ ਭਾਈ ਦੱਸੋ। ਅਤੇ ਉਹ ਅੱਗੋਂ ਕਹਿੰਦੇ ਆ ਜੀ ਸਾਨੂੰ ਬਾਜਾਂ ਵਾਲੇ ਦੇ ਦਰਸ਼ਨ ਹੋ ਜਾਣ ਆਪਣੀ ਜ਼ਿੰਦਗੀ 'ਚ, ਸਾਨੂੰ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਹੋ ਜਾਣ, ਕਦੇ ਉਹ ਚਲਕਾਰਾ ਪੈ ਜਾਵੇ। ਜੋ ਸੰਗਤਾਂ ਨੇ ਆਨੰਦ ਮਾਣੇ ਆ ਉਹ ਕਿਤੇ ਸਾਡੇ 'ਤੇ ਵੀ ਕਿਰਪਾ ਹੋਏ। ਅਤੇ ਜਦੋਂ ਕੋਈ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ, ਤੁਹਾਡੇ 'ਚੋਂ ਕੋਈ ਹੋਵੇ, ਚਾਹੁੰਦੇ ਹਾਂ ਸਾਰੇ ਹੀ ਹਾਂ ਵੀ ਮਹਾਰਾਜ ਦੇ ਦਰਸ਼ਨ ਹੋਣ, ਦੀਦਾਰ ਹੋਣ, ਅਤੇ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ, ਅਸਲੀ ਦਰਸ਼ਨ ਤੈਨੂੰ ਮੇਰੇ ਉਸ ਦਿਨ ਹੋਣਗੇ ਜਦੋਂ ਮਹਾਰਾਜ ਸਰੀਰ ਵਿੱਚ ਵੀ ਸਨ। ਸਰੀਰ ਵਿੱਚ ਉਦੋਂ ਵੀ ਸਤਿਗੁਰਾਂ ਨੇ ਇਹੀ ਬਚਨ ਕਰਨਾ, ਭਾਈ ਅਸਲੀ ਦਰਸ਼ਨ ਮੇਰੇ ਉਸ ਦਿਨ ਤੁਹਾਨੂੰ ਹੋਣਗੇ ਜਿਹਦਿਨ ਸ਼ੀਸ਼ੇ ਵਿੱਚ ਮੂੰਹ ਵੇਖੋ ਆਪਣਾ ਤੇ ਦੇਸਾਂ ਮੈਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਿਆਨ ਦੇਣਾ, ਕਿਸੇ ਦਿਨ ਦਰਪਣ ਵਿੱਚ ਸ਼ੀਸ਼ੇ ਵਿੱਚ ਵੇਖੋ ਆਪਣੇ ਆਪ ਨੂੰ ਤੇ ਨਜ਼ਰ ਮੈਂ ਆਵਾਂ, ਉਦਣ ਸਮਝ ਲਿਓ ਵੀ ਦਰਸ਼ਨ ਹੋ ਗਏ। ਹੁਣ ਜੇ ਕੋਈ ਇੱਛੁਕ ਹੈ ਤੇ ਕਰੇ ਦਰਸ਼ਨ, ਜਿਹਦੀ ਇੱਛਾ ਹੈ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਆ, ਤੇ ਮਹਾਰਾਜ ਕਹਿੰਦੇ ਨੇ ਆਪਣਾ ਮੂੰਹ ਵੇਖੇ ਤੇ ਤੈਨੂੰ ਮੈਂ ਦਿਸਾਂ, ਇੱਦਾਂ ਦਾ ਜੀਵਨ ਬਣਾ, ਇੱਦਾਂ ਦਾ ਸੁਭਾਅ ਬਣਾ। ਤੇ ਸਾਧ ਸੰਗਤ ਕਿੱਡੀ ਵੱਡੀ ਕਿਰਪਾ ਕਰਕੇ ਗਏ ਨੇ, ਕਿੱਡੀ ਵੱਡੀ ਬਖਸ਼ਿਸ਼ ਕਰਕੇ ਗਏ ਨੇ, ਇੱਕ ਨਹੀਂ ਅਨੇਕਾਂ ਗੁਰੂ ਗੋਬਿੰਦ ਸਿੰਘ ਦੇ ਲਾਲ ਇੱਦਾਂ ਦੇ ਹੋਏ ਨੇ ਜਿਹੜਿਆਂ ਨੇ ਸਤਿਗੁਰਾਂ ਦੇ ਦਰਸਾਏ ਰਾਹ ਉੱਤੇ ਨਕਸ਼ੇ ਕਦਮਾਂ ਉੱਤੇ ਜਿਹੜੇ ਚੱਲੇ ਨੇ। ਤੇ ਸਾਧ ਸੰਗਤ ਸੱਚਮੁੱਚ ਉਹਨਾਂ ਦੀਆਂ ਇੰਨੀਆਂ ਕਮਾਈਆਂ ਨੂੰ ਵੇਖ ਕੇ ਤੇ ਲੋਕਾਂ ਨੇ ਸਿਜਦੇ ਕੀਤੇ, ਸਿਰ ਝੁਕਾਏ ਤੇ ਆਖਿਆ ਬਾਜਾਂ ਵਾਲਿਆ ਇਹ ਤੇ ਤੂੰ ਆਪਣੀ ਕੋਈ ਮਹਾਨ ਰੂਹ ਭੇਜੀ ਹੈ, ਇਹ ਤੇ ਤੁਸੀਂ ਕਿਰਪਾ ਕੀਤੀ ਹੈ, ਬੇਅੰਤ ਮਹਾਨ ਸ਼ਖਸੀਅਤ ਸਾਡੇ ਪੰਥ ਵਿੱਚ ਹੋਈਆਂ ਨੇ, ਜਿਵੇਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਹੋਏ ਨੇ, ਭਗਤ ਪੂਰਨ ਸਿੰਘ ਵਰਗੇ ਜਿਹਨਾਂ ਨੇ ਸਾਰੀ ਜ਼ਿੰਦਗੀ ਘਾਲਣਾ ਘਾਲੀ, ਸਾਰੇ ਸੰਸਾਰ ਨੂੰ ਹੀ ਆਪਣਾ ਘਰ ਸਮਝਿਆ, ਅਨਾਥ ਬੱਚਿਆਂ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਦਿੱਤਾ। ਤੇ ਸਤਿ ਸੰਗਤ ਇੱਕ ਨਹੀਂ ਅਨੇਕਾਂ ਐਸੇ ਗੁਰਸਿੱਖ ਜਿਨ੍ਹਾਂ ਦੀਆਂ ਕਮਾਈਆਂ ਨੂੰ ਵੇਖ ਕੇ ਚਲਕਾਰਾ ਪੈਂਦਾ ਵੀ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਪੁੱਤਰ ਹਨ। ਤੇ ਕੋਈ ਇੱਛੁਕ ਹੋਵੇ ਆਪਣਾ ਜੀਵਨ ਬਣਾਵੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਾਹੇ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਬਾਜਾਂ ਵਾਲਾ ਮਿਲ ਜਾਏਗਾ ਜਿੱਦਣ ਕਹਾਂਗੇ ਲੋਕਾਂ ਦੇ ਪੁੱਤਰ ਵੀ ਮੇਰੇ ਪੁੱਤਰਾਂ ਵਰਗੇ ਹੀ ਨਹੀਂ, ਬਾਜਾਂ ਵਾਲੇ ਦੇ ਦਰਸ਼ਨ ਹੋ ਜਾਣਗੇ ਜਿੱਦਣ ਕਹਾਂਗੇ ਇਹ ਬਾਪੂ ਵੀ ਮੇਰੇ ਬਾਪੂ ਵਰਗਾ ਹੀ ਆ, ਇਹ ਪਿਤਾ ਵੀ ਮੇਰੇ ਪਿਤਾ ਵਰਗਾ ਹੀ ਆ, ਆਹ ਬੀਬੀ ਵੀ ਮੇਰੀ ਭੈਣ ਵਰਗੀ ਹੋਈ ਆ।
ਸਤਨਾਮ
ਬਾਜਾਂ ਵਾਲਾ ਕਿਤੇ ਦੂਰ ਆ, ਉਹ ਤਾਂ ਤੇਥੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਜਿੱਦਣ ਸਮਝਾਂਗੇ ਜਿਹੋ ਜੀ ਮੇਰੀ ਭੈਣ ਉਹੋ ਜੀ ਕਿਸੇ ਦੀ ਭੈਣ, ਜਿਹੋ ਜਿਹਾ ਮੇਰਾ ਭਰਾ ਉਦਾਂ ਦਾ ਕਿਸੇ ਦਾ ਭਰਾ, ਜਿਹੋ ਜਿਹੇ ਮੇਰੇ ਬੱਚੇ ਉਦਾਂ ਦੇ ਹੋਰਾਂ ਦੇ ਬੱਚੇ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਹੀ ਸੀ ਦਇਆ ਸਿੰਘ ਅਜੇ ਕੱਪੜਾ ਪਾਉਣਾ ਤੇ ਸਾਰਿਆਂ ਤੇ ਪਾ, ਨਹੀਂ ਤੇ ਮੇਰਿਆਂ ਤੇ ਉੱਤੇ ਵੀ ਪਾਉਣ ਦੀ ਕੋਈ ਲੋੜ ਨਹੀਂ, ਮੈਨੂੰ ਪੁੱਤਾਂ ਤੇ ਸਿੰਘਾਂ ਵਿੱਚ ਫਰਕ ਨਹੀਂ ਜਾਪਦਾ।
ਸਤਨਾਮ,
ਮੈਨੂੰ ਫਰਕ ਲੱਗਦਾ ਹੀ ਨਹੀਂ ਇਹਨਾਂ ਚ, ਇੱਕੋ ਜਿਹੀ ਕਿੱਡਾ ਵੱਡਾ ਦਿਲ। ਦੇਖੇ ਬੜੇ ਦਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ। ਦੇਖੇ ਬੜੇ ਦਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ। ਦਿਲ ਦੇਖੇ ਕਈ ਸੰਤ ਮਹਾਤਮਾ ਦੇ ਵਲੀ ਗੌਸ ਤੇ ਪੀਰ ਅਵਤਾਰ ਦਾ ਦਿਲ। ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ, ਦੇਖਿਆ ਕਲਗੀ ਧਰ ਅਵਤਾਰ ਦਾ ਦਿਲ। ਕਿੱਡਾ ਵੱਡਾ ਜਿਗਰਾ ਹੋਏਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ, ਜਿਹਨਾਂ ਨੂੰ ਆਪਣਾ ਬਗਾਨਾ ਨਜ਼ਰ ਹੀ ਨਹੀਂ ਆ ਰਿਹਾ, ਆਪਣੇ ਚਾਰ ਲਾਲ ਕੁਰਬਾਨ ਕਰ ਦਿੱਤੇ ਸਾਡੇ ਤੋਂ। ਆਖਿਆ ਸੀ ਪੌਣੇ ਨੌ ਸਾਲ ਦੀ ਉਮਰ ਵਿੱਚ ਪਿਤਾ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਤੇਗ ਬਹਾਦਰ ਧਰਮ ਦੀ ਚਾਦਰ। ਇੱਥੇ ਅਰਜ ਕਰਦੇ ਹਾਂ ਛੋਟੀ ਜੀ, ਕਈ ਲੋਕ ਕਹਿੰਦੇ ਨੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਹਿੰਦ ਦੀ ਚਾਦਰ ਕਹਿਣਾ ਠੀਕ ਨਹੀਂ ਹੋਏਗਾ। ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੇਵਲ ਹਿੰਦ ਦੀ ਚਾਦਰ ਕਹਿ ਦੇਣਾ ਠੀਕ ਨਹੀਂ। ਜੇ ਉਸ ਸਮੇਂ ਵਿੱਚ ਮਜ਼ਲੂਮ ਮੁਸਲਮਾਨ ਹੁੰਦਾ ਤੇ ਜ਼ਾਲਮ ਹਿੰਦੂ ਹੁੰਦਾ ਤੇ ਸਤਿਗੁਰਾਂ ਨੇ ਉਹਨਾਂ ਵਾਸਤੇ ਵੀ ਚਾਦਰ ਬਣ ਜਾਣਾ ਸੀ, ਹਿੰਦ ਦੀ ਚਾਦਰ ਨਹੀਂ। ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਰੱਖ। ਸਤਨਾਮ। ਹੁਣ ਜ਼ਾਲਮ ਜ਼ੁਲਮ ਕਰ ਰਿਹਾ ਤੇ ਸਤਿਗੁਰਾਂ ਨੇ ਮਜ਼ਲੂਮ ਦੀ ਰਾਖੀ ਕੀਤੀ ਹੈ। ਤੇ ਸਾਧ ਸੰਗਤ ਜੀ, ਜਦੋਂ ਆਏ ਸੀ ਕਸ਼ਮੀਰ ਦੇ ਪੰਡਿਤ ਇਕੱਠੇ ਹੋ ਕੇ ਤੇ ਸਾਧ ਸੰਗਤ, ਬੜਾ ਰੌਲਾ ਪੈ ਰਿਹਾ, ਬੜਾ ਝਗੜਾ ਹੋ ਰਿਹਾ, ਕਹਿੰਦੇ ਨੇ ਹਿੰਦੂਆਂ ਦਾ ਇੱਕ ਵੀ ਬੱਚਾ ਰਹਿਣ ਨਹੀਂ ਦੇਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਅਖਤਿਆਰ ਕੀਤੀ, ਆ ਕੇ ਮੱਥਾ ਟੇਕਿਆ, ਸਿਜਦਾ ਕੀਤਾ, ਬੇਨਤੀ ਕੀਤੀ ਹੈ, ਸਤਿਗੁਰੂ ਸਾਡਾ ਧਰਮ ਬਚਾ ਦਿਓ, ਤਿਲਕ ਜੰਜੂ ਦੀ ਰਾਖੀ ਕਰੋ, ਤੁਹਾਡੇ ਤੋਂ ਬਿਨਾਂ ਸਾਡਾ ਰਾਖਾ ਕੋਈ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇੱਕਦਮ ਚੁੱਪ ਕਰ ਗਏ, ਨੇਤਰ ਕਰ ਲੈ ਬੰਦ। ਕਹਿੰਦੇ ਨੇ ਪੌਣੇ ਨੌ ਸਾਲ ਦੀ ਉਮਰ ਗੋਬਿੰਦ ਰਾਏ ਜੀ ਖੇਡਦੇ ਖੇਡਦੇ ਆ ਗਏ, ਆਪਣੇ ਬਾਪੂ ਦੀ ਗੋਦ ਵਿੱਚ ਬੈਠ ਗਏ। ਗੁਰੂ ਵੀ ਤੇ ਪਿਤਾ ਵੀ ਆਖਿਆ, ਐ ਸੱਚੇ ਪਾਤਸ਼ਾਹ, ਆ ਕੌਣ ਨੇ ਜਿਨ੍ਹਾਂ ਦੇ ਤੇੜ ਧੋਤੀਆਂ ਤੇ ਸਿਰਾਂ ਤੇ ਬੋਦੀਆਂ, ਇਹ ਕੌਣ ਨੇ? ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਗੋਬਿੰਦ ਰਾਏ, ਇਹ ਕਸ਼ਮੀਰੀ ਪੰਡਿਤ ਨੇ, ਇਹ ਹਿੰਦੂ ਜਿਹੜੇ ਹਿੰਦੂਆਂ ਦੇ ਵਿੱਚੋਂ ਇਕੱਠੇ ਹੋ ਕੇ, ਸਾਰੇ ਸਿਰਮੌਰ ਹਿੰਦੂ ਕਹਿ ਲਓ ਪੰਡਿਤ ਇਕੱਠੇ ਹੋ ਕੇ ਆਏ ਨੇ। ਸਤਿਗੁਰੂ ਕਹਿੰਦੇ ਨੇ, ਗੋਬਿੰਦ ਰਾਏ ਜੀ ਕਹਿੰਦੇ ਨੇ, ਇਹ ਕਿਉਂ ਆਏ ਨੇ? ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਔਰੰਗਜ਼ੇਬ ਬਾਦਸ਼ਾਹ ਕਹਿੰਦਾ ਹੈ ਮੈਂ ਸਾਰਿਆਂ ਨੂੰ ਮੁਸਲਮਾਨ ਬਣਾ ਲੈਣਾ ਹੈ। ਗੋਬਿੰਦ ਰਾਏ ਜੀ ਕਹਿਣ ਲੱਗੇ, ਹੈ ਪਿਤਾ ਜੀ, ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ? ਕਹਿੰਦੇ ਜੀ, ਧਰਮ ਤਾਂ ਬਚ ਸਕਦਾ ਜੇ ਕੋਈ ਔਲੀਆ ਅਵਤਾਰ ਪੀਰ ਪੈਗੰਬਰ ਆਪਣੇ ਆਪ ਦਾ ਬਲੀਦਾਨ ਦੇਵੇ। ਗੋਬਿੰਦ ਰਾਏ ਜੀ ਕਹਿਣ ਲੱਗੇ, ਜੇ ਕੋਈ ਔਲੀਆ ਅਵਤਾਰ ਆਪਣੇ ਆਪ ਦਾ ਬਲੀਦਾਨ ਦੇਵੇਗਾ ਤੇ ਇਹਨਾਂ ਦਾ ਧਰਮ ਬਚ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਹਾਂ ਲਾਲ ਜੀ, ਫਿਰ ਤੇ ਧਰਮ ਜ਼ਰੂਰ ਬਚ ਜਾਏਗਾ। ਗੋਬਿੰਦ ਰਾਏ ਜੀ ਕਹਿਣ ਲੱਗੇ, ਐ ਪਿਤਾ ਜੀ, ਜੇ ਇਹਨਾਂ ਦਾ ਧਰਮ ਬਚ ਸਕਦਾ ਹੈ ਤੇ ਸੱਚੇ ਪਾਤਸ਼ਾਹ ਕੋਈ ਬਲੀ ਅਵਤਾਰ ਇਹਨਾਂ ਦਾ ਧਰਮ ਬਚਾ ਸਕਦਾ ਤੇ ਮੈਨੂੰ ਇਹ ਦੱਸੋ, ਸੋਚਣ ਵਾਲੀ ਕਿਹੜੀ ਗੱਲ ਆ, ਤੁਹਾਡੇ ਤੋਂ ਵੱਡਾ ਅਵਤਾਰ ਹੋਰ ਕੌਣ ਹੋਏਗਾ? ਤੁਹਾਡੇ ਤੋਂ ਵੱਡਾ
ਸਤਿ ਸ੍ਰੀ ਅਕਾਲ।
ਮੈਨੂੰ ਤੇ ਤੁਹਾਡੇ ਤੋਂ ਵੱਡਾ ਅਵਤਾਰ ਕੋਈ ਨਜ਼ਰ ਨਹੀਂ ਆਉਂਦਾ। ਹੁਣ ਅੱਜ ਬੱਚਾ ਹੋਵੇ ਤੇ ਉਹ ਕਹਿੰਦਾ, ਬਾਪੂ ਜੀ ਜਿਹੜੇ ਜਾਂਦੇ ਨੇ ਜਾਣ, ਤੁਸੀਂ ਬਾਹਰ ਨਾ ਨਿਕਲੋ। ਗੋਬਿੰਦ ਰਾਏ ਜੀ ਕਹਿਣ ਲੱਗੇ, ਤੁਹਾਡੇ ਤੋਂ ਵੱਡਾ ਤੇ ਦਿਸਦਾ ਹੀ ਕੋਈ ਨਹੀਂ। ਸਤਿਗੁਰੂ ਤੇਗ ਬਹਾਦਰ ਪਰਖਣ ਦੇ ਮਾਰੇ ਕਹਿਣ ਲੱਗੇ, ਗੋਬਿੰਦ ਰਾਏ ਲਾਲ ਜੀ, ਚੱਲੇ ਤੇ ਜਾਵਾਂਗਾ, ਮੈਂ ਤੁਰ ਤੇ ਜਾਵਾਂਗਾ, ਪਰ ਮੈਨੂੰ ਤੇਰਾ ਫਿਕਰ ਹੈ, ਫਿਰ ਤੂੰ ਅਨਾਥ ਨਹੀਂ ਹੋ ਜਾਏਗਾ, ਤੇਰੀ ਮਾਂ ਵਿਧਵਾ ਹੋ ਜਾਏਗੀ, ਤੂੰ ਅਨਾਥ ਹੋ ਜਾਏਗਾ। ਗੋਬਿੰਦ ਰਾਏ ਜੀ ਇੱਕਦਮ ਖਲੋ ਗਏ, ਸਾਰੇ ਹਿੰਦੂ ਪੰਡਿਤ ਇਕੱਠੇ ਹੋ ਕੇ ਚਿਹਰੇ ਵੱਲ ਤੱਕਦੇ ਨੇ ਗੋਬਿੰਦ ਰਾਏ ਜੀ ਦਾ, ਹੁਣ ਜਵਾਬ ਕੀ ਹੋਏਗਾ? ਉਹ ਵੇਖ ਰਹੇ ਨੇ ਗੋਬਿੰਦ ਰਾਏ ਜੀ ਪੌਣੇ 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਐ ਪਿਤਾ ਜੀ ਅਨਾਥ ਹੋ ਜਾਵਾਂਗਾ ਮੈਂ ਮੇਰੀ ਮਾਂ ਵਿਧਵਾ ਹੋ ਜਾਏਗੀ ਪਰ ਸੱਚੇ ਪਾਤਸ਼ਾਹ ਜੇ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ ਤੇ ਮੈਨੂੰ ਅਨਾਥ ਹੋ ਜਾਣ ਦਿਓ ਜੇ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਜਾਣਗੀਆਂ ਤੇ ਕੋਈ ਗੱਲ ਨਹੀਂ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਸੱਚੇ ਪਾਤਸ਼ਾਹ ਕੋਈ ਗੱਲ ਨੀ ਫਿਰ ਮਹਾਰਾਜ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਵੇਖੋ ਖੰਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਇਹੋ ਜਿਹਾ ਦਿਲ ਵੇ ਸਾਰੇ ਸੰਸਾਰ ਵਿੱਚ ਐਸਾ ਨਹੀਂ ਕੋਈ ਕਿੱਡਾ ਵੱਡਾ ਜਿਗਰਾ ਖਿਮਾ ਕਰਨਾ ਬੜਾ ਦੁੱਖ ਲੱਗਦਾ ਜਦੋਂ ਕਦੇ ਦਿੱਲੀ ਵਿੱਚ ਜਾਈਦਾ ਨਾ ਤੇ ਉੱਥੇ ਕਈ ਘਰ ਏਦਾਂ ਦੇ ਕਈ ਪਰਿਵਾਰ ਏਦਾਂ ਦੇ ਮਿਲਦੇ ਨੇ ਜਿਹੜੇ ਕਹਿਣਗੇ ਬਾਬਾ ਜੀ ਇੱਕ ਸਮਾਂ ਉਹ ਵੀ ਦਿੱਲੀ ਵਿੱਚ ਆਇਆ ਸੀ ਜਦੋਂ ਕਹਿੰਦੇ ਸੀ ਕੇਸਾਂ ਵਾਲਾ ਨਜ਼ਰ ਨਹੀਂ ਆਉਣਾ ਚਾਹੀਦਾ ਜਦੋਂ ਉਹ ਕਹਿੰਦੇ ਸੀ ਸਾਡੀਆਂ ਦਸਤਾਰਾਂ ਹੀ ਸਾਡੀਆਂ ਦੁਸ਼ਮਣ ਬਣ ਗਈਆਂ ਸਨ ਸਾਡੇ ਵੱਡੇ ਮਾਰ ਦਿੱਤੇ ਗਏ ਕੋਈ ਕਹਿੰਦਾ ਮੈਂ ਕਿਵੇਂ ਬਚਿਆ ਕੋਈ ਕਹਿੰਦਾ ਮੈਂ ਕਿਵੇਂ ਬਚਿਆ ਤੇ ਵੇਖੋ ਉਹ ਗੁਰੂ ਨਾਨਕ ਦਾ ਘਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਇੱਕ ਸਮਾਂ ਉਹ ਵੀ ਆ ਗਿਆ ਕਹਿੰਦੇ ਸਿੱਖ ਦਿਸੇ ਕੋਈ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਕੋਈ ਅਨਾਥ ਨਾ ਹੋਵੇ ਮੈਂ ਅਨਾਥ ਹੋ ਜਾ ਕੋਈ ਗੱਲ ਇਹ ਹਿੰਦੂ ਬੀਬੀਆਂ ਵਿਧਵਾ ਨਾ ਹੋਣ ਮੇਰੀ ਮਾਂ ਵਿਧਵਾ ਮੈਂ ਵੇਖ ਲਵਾਂਗਾ ਪਰ ਮੈਂ ਇਹਨਾਂ ਤੇ ਅਤਿਆਚਾਰ ਨਹੀਂ ਵੇਖ ਸਕਦਾ ਹੈ ਕੋਈ ਇੱਦਾਂ ਦਾ ਨਿਰਵੈਰ ਗੁਰੂ ਕਿੱਡੀ ਵੱਡੀ ਕੁਰਬਾਨੀ ਉਹ ਕਿਸੇ ਦੇ ਨਾਲ ਵੈਰ ਨਹੀਂ ਸੀ ਮਹਾਰਾਜ ਦਾ ਉਹਨਾਂ ਨੇ ਤਲਵਾਰ ਚੁੱਕੀ ਹੋਈ ਜ਼ੁਲਮ ਰਾਜ ਦੀ ਜੜ ਪੁੱਟਣ ਵਾਸਤੇ ਸੀ ਮਹਾਰਾਜ ਦੀ ਤੇ ਵਿਰੋਧ ਤਾਂ ਕੇਵਲ ਜ਼ੁਲਮ ਤੇ ਜ਼ਾਲਮ ਨਾਲ ਸੀ ਉਹਨਾਂ ਦੇ ਤੇ ਟੱਕਰਾ ਹੀ ਉਹਨਾਂ ਨਾਲ ਸੀ ਨਾ ਕੋਈ ਹਿੰਦੂ ਨਾਲ ਵੈਰ ਨਾ ਮੁਸਲਮਾਨ ਨਾਲ ਵੈਰ ਇਹ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਕਿਸੇ ਦੀ ਮਾਂ ਵਿਧਵਾ ਨਾ ਹੋਵੇ ਐ ਮਹਾਰਾਜ ਜੀ ਜਾਓ ਖਾਂ ਤੁਸੀਂ ਦਿੱਲੀ ਵਿੱਚ ਕਿਸੇ ਦੀ ਮਾਂ ਨਾ ਵਿਧਵਾ ਹੋਵੇ ਮੇਰੀ ਮਾਂ ਭਾਵੇਂ ਵਿਧਵਾ ਹੋ ਜਾਵੇ ਕਿਸੇ ਦੀ ਮਾਂ ਵਿਧਵਾ ਨਾ ਹੋਵੇ ਤੇ ਹੋਵੇ ਨਾ ਅਨਾਥ ਜਗ ਮਾਂ ਵਿਧਵਾ ਸਾਡਾ ਬਾਪੂ ਕਹਿ ਰਿਹਾ ਆਪਾਂ ਵੀ ਕਹੀਏ ਸੁਣੀ ਤੇ ਸਤਿਗੁਰੂ ਤੇਗ ਬਹਾਦਰ ਚੱਲੇ ਸਤਿਗੁਰ ਕਰੇ ਅਰਦਾਸਾ ਤੁਰ ਪੈ ਡੁੱਬਦਾ ਧਰਮ ਬਚਾਵਣ ਲਈ ਫਿਰ ਮਹਾਰਾਜ ਨੇ ਆਖਿਆ ਸੀ ਐ ਔਰੰਗਜ਼ੇਬ
ਲੈ ਹੁਣ ਜੋ ਮਰਜ਼ੀ ਕਰ ਲੈ, ਇਹਨਾਂ ਦੀ ਬਾਂਹ ਮੈਂ ਫੜ ਲਈ। ਅੱਜ ਮਹਾਰਾਜ ਮਾਣ ਬਣ ਗਏ ਨਿਮਾਣਿਆਂ ਦਾ, ਤਾਣ ਬਣ ਗਏ ਨਿਤਾਣਿਆਂ ਦਾ, ਆਸਰਾ ਬਣ ਗਏ ਨਿਆਸਰਿਆਂ ਦਾ, ਓਟ ਬਣ ਗਏ ਨਿਓਟਿਆਂ ਦੀ। ਸਤਿਗੁਰ ਕਹਿਣ ਲੱਗੇ ਵੀ ਗੱਲ ਸੁਣੋ, ਹੁਣ ਜੋ ਮਰਜ਼ੀ ਹੋ ਜਾਏ, ਪਹਿਲਾਂ ਜੋ ਹੋ ਗਿਆ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆ, ਗੁਰ ਸ਼ਬਦੀ ਇਹੋ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀ। ਲੈ ਔਰੰਗਿਆ ਗੱਲ ਸੁਣ ਲੈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ 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 ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਧਰਮ ਬਚਾਉਣਾ। ਸਤਿਗੁਰ ਕਹਿਣ ਲੱਗੇ ਔਰੰਗਿਆ ਬਾਂਹ ਫੜ ਲਈ ਹੈ, ਹੁਣ ਅਸੀਂ ਹਿੰਦ ਦੀ ਸਿਰ ਲੱਗ ਜਾਏਗਾ, ਹੁਣ ਨਹੀਂ ਅਸੀਂ ਬਾਂਹ ਛੱਡਦੇ ਇਹਨਾਂ ਦੀ। ਤੇ ਮਹਾਰਾਜ ਨੇ ਫਿਰ ਐਸੀ ਕਿਰਪਾ ਕੀਤੀ, ਆਪਣੇ ਆਪ ਦਾ ਬਲੀਦਾਨ ਦੇ ਤਾ, ਧੰਨ ਗੁਰੂ ਤੇਗ ਬਹਾਦਰ, ਧਰਮ ਦੀ ਚਾਦਰ ਬਣ ਗਿਆ ਖੁਸ਼ਨਾਮ।
ਸ੍ਰੀ ਵਾਹਿਗੁਰੂ।
ਤੇ ਧਿਆਨ ਦਿਓ, ਬੜੀ ਵਾਰੀ ਅਰਜ ਕਰਦਾ ਹੁੰਦਾ ਹੈ, ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁਰਦੁਆਰਿਆਂ ਵਿੱਚ ਮਨਾਈਏ, ਚੰਗੀ ਗੱਲ ਆ, ਪਰ ਸਾਧ ਸੰਗਤ ਜੀ ਮਨਾਉਣਾ ਚਾਹੀਦਾ ਸਾਰਿਆਂ ਨੂੰ, ਜਿੱਥੇ ਗੁਰਦੁਆਰਿਆਂ 'ਚ ਮਨਾਉਣਾ ਚਾਹੀਦਾ, ਅਤੇ ਬੜੀ ਵਾਰੀ ਬੇਨਤੀ ਕਰਦਾ ਹੁੰਦਾ, ਮੰਦਰਾਂ 'ਚ ਜ਼ਰੂਰ ਮਨਾਉਣਾ ਚਾਹੀਦਾ। ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਤਲ ਅੱਜ ਨਾ ਖੜਕਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਕੁਰਬਾਨੀ ਨਾ ਦਿੰਦੇ। ਨਹੀਂ ਸੀ ਲੱਗਣੇ ਤਿਲਕ, ਨਹੀਂ ਸੀ ਜੰਜੂ ਪਾ ਸਕਦੇ ਔਰੰਗਜ਼ੇਬ ਬਾਦਸ਼ਾਹ, ਸਵਾ ਮਣ ਜਨੇਊ ਜੰਜੂ ਲਾ ਕੇ ਤੇ ਪ੍ਰਸ਼ਾਦਾ ਫੇਰ ਛਕਦਾ ਸੀ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਐਸਾ ਬਲੀਦਾਨ, ਐਸੀ ਕੁਰਬਾਨੀ ਕੀਤੀ, ਤੇ ਸਤ ਸੰਗਤ ਧਰਮ ਦੀ ਚਾਦਰ ਬਣ ਗਏ। ਖਿਮਾ ਕਰਨਾ ਪਿਆਰਿਓ, ਜੇ ਬੇਕਦਰ ਲੋਕ ਅੱਜ ਸੰਸਾਰ ਵਿੱਚ ਹਨ, ਤੇ ਕਦਰ ਕਰਨ ਵਾਲਿਆਂ ਦੀ ਵੀ ਕਮੀ ਨਹੀਂ। ਉਹ ਕਿਰਪਾ ਰਾਮ ਪੰਡਿਤ ਜਿਹੜਾ ਮੁਖੀ ਸੀ, ਉਹਨਾਂ ਸਾਰਿਆਂ ਦਾ ਮੁਖੀ ਬਣ ਕੇ ਆਇਆ ਸੀ, ਜਿਹੜਾ ਸਤ ਸੰਗਤ ਅਮਰਨਾਥ ਦਾ ਪੁਜਾਰੀ, ਮੰਦਰ ਦਾ ਪੁਜਾਰੀ, ਉਹ ਜਿਹੜਾ ਮੁਖੀ ਉਹਨਾਂ ਦਾ ਸਾਰਿਆਂ ਦਾ ਜਥੇਦਾਰ, ਉਹਨਾਂ ਦਾ ਆਗੂ ਕਿਰਪਾ ਰਾਮ, ਜਦੋਂ ਸਤਿਗੁਰਾਂ ਦੀ ਸ਼ਹਾਦਤ ਦਿੱਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਤ ਸੰਗਤ ਜੀ, ਉਹਨਾਂ ਨੇ ਹਿੰਦੂਆਂ ਵਾਸਤੇ ਬਲੀਦਾਨ ਦਿੱਤਾ, ਉਹ ਆਇਆ ਗੋਬਿੰਦ ਰਾਏ ਜੀ ਦੇ ਚਰਨਾਂ ਦੇ ਵਿੱਚ ਆ ਕੇ ਹੱਥ ਜੋੜੇ। ਜਦੋਂ ਗੁਰੂ ਗੋਬਿੰਦ ਸਿੰਘ ਨੇ ਖੰਡੇ ਬੜ ਦਾ ਅੰਮ੍ਰਿਤ ਛਕਾਇਆ ਤੇ ਕਹਿੰਦੇ ਕਿਰਪਾ ਕਰੋ ਜੀ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਮੇਰੇ ਤੇ ਵੀ ਕਿਰਪਾ ਕਰੋ, ਤੁਹਾਡੇ ਪਿਤਾ ਨੇ ਇੱਡੀ ਵੱਡੀ ਕੁਰਬਾਨੀ ਸਾਡੇ ਵਾਸਤੇ ਕੀਤੀ ਸੀ, ਸਾਡੀ ਉਸ ਸਮੇਂ ਦੇ ਵਿੱਚ ਕੋਈ ਬਾਂਹ ਨਹੀਂ ਸੀ ਫੜਦਾ, ਜਦੋਂ ਤੁਹਾਡੇ ਪਿਤਾ ਨੇ ਸਾਡੀ ਬਾਂਹ ਫੜੀ ਸੀ, ਤੇ ਮਹਾਰਾਜ ਮਿਹਰ ਕਰੋ, ਮੈਨੂੰ ਆਪਣਾ ਬਣਾਓ। ਤੇ ਉਹ ਕਿਰਪਾ ਰਾਮ ਨੇ ਅੰਮ੍ਰਿਤ ਛਕਿਆ, ਉਹ ਕਿਰਪਾ ਰਾਮ ਤੋਂ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਕਿਰਪਾ ਸਿੰਘ ਤੇ ਕਈਆਂ ਨੇ ਲਿਖਿਆ ਉਹਦਾ ਨਾਂ ਸਤਿਗੁਰਾਂ ਨੇ ਕਿਰਪਾਲ ਸਿੰਘ ਰੱਖਿਆ ਤੇ ਉਹ ਕਿਰਪਾਲ ਸਿੰਘ ਕੱਲਾ ਉਹਨੇ ਕਕਾਰ ਹੀ ਨਹੀਂ ਪਾਏ ਉਹਨੇ ਅੰਮ੍ਰਿਤ ਨਹੀਂ ਛਕਿਆ ਉਹਨੇ ਕੱਲੀਆਂ ਰਹਿਤਾਂ ਹੀ ਨਹੀਂ ਰੱਖੀਆਂ ਉਹਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਵੀ ਪ੍ਰਾਪਤ ਕੀਤੀ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸ੍ਰੀ ਅਕਾਲ
ਹਾਂਜੀ ਜੇ ਬੇਕਦਰ ਲੋਕ ਹਨ ਅਹਿਸਾਨ ਫਰਾਮੋਸ਼ ਹਨ ਅਕਿਰਤ ਘਣ ਹਨ ਸਤਸੰਗ ਜੀ ਉੱਥੇ ਉਹ ਵੀ ਹੈਗੇ ਆ ਜਿਨ੍ਹਾਂ ਦੇ ਕੋਲ ਕਦਰ ਹੈ ਜਿਨ੍ਹਾਂ ਨੇ ਸੱਚ ਦੀ ਕਦਰ ਕੀਤੀ ਤੇ ਅੱਜ ਵੀ ਉਹ ਹੈਗੇ ਆ ਸਾਰੇ ਇੱਕੋ ਜਿਹੇ ਨਹੀਂ ਸਾਰਿਆਂ ਨੂੰ ਇੱਕੋ ਤੱਕੜੀ ਵਿੱਚ ਤੋਲਿਆ ਨਹੀਂ ਜਾ ਸਕਦਾ ਸਤਸੰਗ ਮਾੜੇ ਚੰਗੇ ਲੋਕ ਹਰ ਧਰਮ ਹਰ ਵਰਗ ਹਰ ਮਜ਼ਹਬ ਵਿੱਚ ਹਨ ਹਰ ਪਿੰਡ ਵਿੱਚ ਹਨ ਜੇ ਸਤਸੰਗ ਕਹੀਏ ਵੀ ਮੁਸਲਮਾਨ ਹੀ ਮਾੜੇ ਸੀ ਮੁਸਲਮਾਨਾਂ ਵਿੱਚ ਚੰਗੇ ਵੀ ਬੜੇ ਸਨ ਜੇ ਔਰੰਗਜ਼ੇਬ ਬਾਦਸ਼ਾਹ ਸੀ ਵਜੀਦਾ ਸੀ ਫਰੋਕਸੀਅਰ ਸੀ ਤੇ ਮੀਰ ਮੰਨੂ ਵਰਗੇ ਸਨ ਜੇ ਅਬਦਾਲੀ ਵਰਗੇ ਸਨ ਮੱਸੇ ਰੰਗੜ ਵਰਗੇ ਸਨ ਤੇ ਉੱਥੇ ਸਤਸੰਗਤ ਨਾਲ ਨਾਲ ਗਨੀ ਖਾਂ ਨਬੀ ਖਾਂ ਵਰਗੇ ਵੀ ਸਨ ਉੱਥੇ ਸਾਈ ਮੀਆਂ ਮੀਰ ਵਰਗੇ ਵੀ ਸਨ ਉੱਥੇ ਪੀਰ ਬੁੱਧੂ ਸ਼ਾਹ ਵਰਗੇ ਵੀ ਸਨ ਜਿਨ੍ਹਾਂ ਨੇ ਮਹਾਰਾਜ ਤੋਂ ਆਪਾ ਕੁਰਬਾਨ ਕਰ ਦਿੱਤਾ ਆਪਣਾ ਪਰਿਵਾਰ ਮਹਾਰਾਜ ਤੋਂ ਵਾਰ ਦਿੱਤਾ ਉਹ ਵੀ ਸਨ ਸਾਰੀਆਂ ਕੌਮਾਂ ਮਾੜੀਆਂ ਨਹੀਂ ਹੁੰਦੀਆਂ ਸਾਰੇ ਧਰਮ ਮਾੜੇ ਨਹੀਂ ਸਾਰੇ ਧਰਮ ਚੰਗੇ ਨਹੀਂ ਹੁੰਦੇ ਮਾੜੇ ਚੰਗੇ ਲੋਕ ਸਾਰਿਆਂ ਵਿੱਚ ਹੀ ਨੇ ਬੜੀ ਵਾਰੀ ਅਰਜ਼ ਕਰੀਦੀ ਆ ਜੇ ਸਿੱਖ ਨਾ ਸਿੱਖ ਨੂੰ ਮਾਰੇ ਤੇ ਕੌਮ ਕਦੇ ਨਾ ਹਾਰੇ ਨਾ ਐਡੀ ਬਰਬਾਦੀ ਹੁੰਦੀ ਨਾ ਸਾਧ ਸੰਗਤ ਨੌਜਵਾਨਾਂ ਨੂੰ ਜਾਨਾਂ ਵਾਰਨੀਆਂ ਪੈਂਦੀਆਂ ਜੇ ਸਾਡੇ ਵਿੱਚ ਵੀ ਗਦਾਰ ਨਾ ਹੁੰਦੇ ਆਖੋ ਸਤਨਾਮ ਨਾ ਢਹਿੰਦਾ ਅਕਾਲ ਤਖ਼ਤ ਸਾਹਿਬ ਨਾ ਹਰਿਮੰਦਰ ਸਾਹਿਬ ਤੇ ਗੋਲੀਆਂ ਚੱਲਦੀਆਂ ਜੇ ਸਾਡੇ ਵਿੱਚ ਗਦਾਰ ਨਾ ਹੁੰਦੇ ਖਿਮਾ ਕਰਨਾ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਮਾੜੇ ਤੇ ਚੰਗੇ ਲੋਕ ਸਰਬ ਧਰਮਾਂ ਵਿੱਚ ਹੁੰਦੇ ਨੇ ਤੇ ਸਤਸੰਗ ਸਤਿਗੁਰਾਂ ਨੇ ਇਹੀ ਆਖਿਆ ਵੀ ਸਾਰਿਆਂ ਨੂੰ ਇੱਕੋ ਤੱਕੜੀ 'ਚ ਨਹੀਂ ਤੋਲਣਾ ਸੱਚ ਨੂੰ ਸੱਚ ਆਖੋ ਝੂਠ ਨੂੰ ਝੂਠ ਆਖੋ ਫੁੱਲ ਨੂੰ ਫੁੱਲ ਕਹਿ ਦੇਣਾ ਮਾੜੀ ਗੱਲ ਨਹੀਂ ਫੁੱਲ ਨੂੰ ਕੰਡਾ ਕਹਿ ਦੇਣਾ ਮਾੜੀ ਗੱਲ ਹੈ ਕਈ ਵਾਰੀ ਅਸੀਂ ਸਤ ਸੰਗਤ ਜਦੋਂ ਕਿਸੇ ਨੂੰ ਇੱਕ ਲੜੀ ਵਿੱਚ ਸਾਰਿਆਂ ਨੂੰ ਪਰੋ ਦਿੰਦੇ ਹਾਂ ਉਹ ਮਾੜੀ ਗੱਲ ਕਦੇ ਵੀ ਜੇ ਹੁਣ ਕਹੀਏ ਵੀ ਸਾਰੇ ਗ੍ਰੰਥੀ ਮੈਂ ਕਈਆਂ ਤੋਂ ਸੁਣਿਆ ਕਈ ਇੰਨੇ ਵਿਰੁੱਧ ਹੋਏ ਵੇ ਆ ਇਹ ਤੇ ਜੀ ਜਿਹੜੇ ਗ੍ਰੰਥੀ ਨੇ ਬੁਰਾ ਹਾਲ ਹੈ ਜੀ ਇਹਨਾਂ ਦਾ ਨਹੀਂ ਵਿੱਚ ਚੰਗੇ ਵੀ ਬੜੇ ਨੇ ਜੇ ਕਈ ਕਹਿਣਗੇ ਇਹ ਸੰਤਾਂ ਦਾ ਬੜਾ ਬੁਰਾ ਹਾਲ ਆ ਜੀ ਇਹ ਲਾਲਚੀ ਨੇ ਜੀ ਇਹ ਸਾਧ ਨੇ ਜੀ ਇਹ ਬਾਬੇ ਨੇ ਜੀ ਇਹ ਢਿੱਡ ਵਧਾਈ ਫਿਰਦੇ ਨੇ ਬਦਾਮ ਖਾਂਦੇ ਨੇ ਇੱਦਾਂ ਜੀ ਤੇ ਸਾਰੇ ਇੱਕੋ ਜਿਹਾ ਨਹੀਂ ਤੇ ਮੈਂ ਸਦਾ ਅਰਜ਼ ਕਰਦਾ ਹੁੰਦਾ ਫੈਸਲਾ ਲੈਣ ਤੋਂ ਪਹਿਲਾਂ ਸੰਗਤ ਕਰੋ ਬਹੁਤ ਜ਼ਰੂਰੀ ਹੈ ਸੰਗਤ ਤੇ ਇਦਾਂ ਹੀ ਸੰਗਤ ਨਹੀਂ ਨੇੜੇ ਹੋ ਕੇ ਵੇਖਣਾ ਚਾਹੀਦਾ ਉੱਚਾ ਸੁੱਚਾ ਜੀਵਨ ਹੈ ਜਾਂ ਕਿੱਦਾਂ ਉਹ ਵੇਖੋਗੇ ਤੇ ਸਾਧ ਸੰਗਤ ਫਿਰ ਸਾਧੂ ਦਾ ਅਸਲੀ ਪਤਾ ਲੱਗਦਾ ਜਦੋਂ ਅਸੀਂ ਇੱਕੋ ਤੱਕੜੀ ਵਿੱਚ ਸਾਰਿਆਂ ਨੂੰ ਤੋਲ ਦਿੰਦੇ ਹਾਂ ਤੇ ਕੋਈ ਪਤਾ ਨਹੀਂ ਕਿਹਦੀ ਕਿੰਨੀ ਕੁ ਕਮਾਈ ਆ ਤੇ ਜੇ ਅਸੀਂ ਇੱਕੋ ਤੱਕੜੀ ਵਿੱਚ ਸਾਰਿਆਂ ਨੂੰ ਤੋਲ ਦਿੱਤਾ ਤੇ ਫਿਰ ਸਾਧ ਸੰਗਤ ਜੇ ਉਹਨਾਂ ਦੇ ਵਿੱਚੋਂ ਸੈਂਕੜੇ ਹਜ਼ਾਰਾਂ ਲੱਖਾਂ ਦੇ ਵਿੱਚੋਂ ਇੱਕ ਵੀ ਪਹੁੰਚੀ ਹੋਈ ਆਤਮਾ ਕਮਾਈ ਵਾਲਾ ਮਿਲ ਗਿਆ ਤੇ ਫਿਰ ਲੇਖਾ ਦੇਣਾ ਔਖਾ ਹੋ ਜਾਊਗਾ ਖੁਸ ਮਾੜੇ ਤੇ ਚੰਗੇ ਸਾਰਿਆਂ ਵਿੱਚ ਨੇ ਮਾੜੇ ਤੇ ਚੰਗੇ ਸਾਰਿਆਂ ਵਿੱਚ ਤੇ ਜ਼ਰੂਰੀ ਆ ਅਸੀਂ ਵੇਖਣਾ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਇੱਕੋ ਮਾਂ ਦੇ ਢਿੱਡੋਂ ਜੰਮੇ ਪੁੱਤ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਫਰਕ ਹੁੰਦਾ ਤੇ ਸਤ ਸੰਗਤ ਜੇ ਸੱਚ ਝੂਠ ਦੇ ਵਪਾਰੀ ਕੂੜ ਦੇ ਵਪਾਰੀ ਬਹੁਤ ਨੇ ਤੇ ਸੱਚ ਦਾ ਵਪਾਰੀ ਕੋਈ ਵਿੱਚ ਹੋਏਗਾ ਸਤ ਸੰਗਤ ਜੀ ਰੱਬ ਦੇ ਪਿਆਰੇ ਕਮਾਈਆਂ ਵਾਲੇ ਬਖਸ਼ੀਆਂ ਰੂਹਾਂ ਵੀ ਸੰਸਾਰ ਵਿੱਚ ਬਹੁਤ ਨੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲਾ ਦਿੱਤਾ ਘਾਲਣਾ ਕਾਲੀ ਤੇ ਕਿਸੇ ਦੀ ਵਿਰੋਧਤਾ ਨਹੀਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਵਕਤ ਕਹਿੰਦੇ ਨੇ ਜਦੋਂ ਰਾੜਾ ਸਾਹਿਬ ਦੇ ਉੱਥੇ ਇੱਕ ਜੰਗਲ ਹੀ ਹੁੰਦਾ ਸੀ ਢੱਕ ਸੀ ਆਲੇ ਦੁਆਲੇ ਸਾਰੇ ਕੋਈ ਉੱਥੋਂ ਦਿਨੇ ਵੀ ਨਹੀਂ ਸੀ ਲੰਘਦਾ ਹੁੰਦਾ ਇੰਨੀ ਡਰਾਵਣੀ ਜਗ੍ਹਾ ਸੀ ਤੇ ਜਦੋਂ ਮਹਾਂਪੁਰਸ਼ ਉੱਥੇ ਆਏ ਸੰਤ ਬਾਬਾ ਈਸ਼ਰ ਸਿੰਘ ਜੀ ਬਾਬਾ ਕਿਸ਼ਨ ਸਿੰਘ ਜੀ ਆ ਕੇ ਅਸਥਾਨ ਬਣਾਇਆ ਸ਼ੁਰੂਆਤ ਕੀਤੀ ਹੌਲੀ ਹੌਲੀ ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਗਈ ਸੰਗਤਾਂ ਨੂੰ ਲੰਗਰ ਮਿਲਣਾ ਤੇ ਰਾੜਾ ਸਾਹਿਬ ਦੀ ਇੱਕ ਮਰਿਆਦਾ ਮੰਗਣਾ ਨਹੀਂ ਕਿਸੇ ਤੋਂ ਉੱਥੇ ਡਾਲੀ ਕਰਨ ਦਾ ਵੀ ਹੁਕਮ ਨਹੀਂ ਉੱਦਾਂ ਤੇ ਮੰਗਣ ਜਾਣਾ ਦੂਰ ਦੀ ਗੱਲ ਆ ਡਾਲੀ ਵੀ ਨਹੀਂ ਕਰਨ ਜਾਂਦੇ ਇੱਥੇ ਆਏਗਾ ਜੋ ਆਏਗਾ ਆਪੇ ਹੀ ਆਏਗਾ ਫਿਰ ਸੰਗਤਾਂ ਆਪੇ ਹੀ ਸੇਵਾ ਕਰਦੀਆਂ ਉੱਥੇ ਇੱਕ ਵਿਰੋਧੀ ਸੀ ਉਹਨੇ ਕੀ ਕੀਤਾ
ਇਸ਼ਤਿਹਾਰ ਛਪਵਾ ਲਏ। ਸਾਈਕਲ ਹੁੰਦੇ ਸੀ ਉਹਨਾਂ ਸਮਿਆਂ 'ਚ, ਗੱਡੀਆਂ ਬਹੁਤ ਘੱਟ ਸਨ, ਮਹਾਂਪੁਰਸ਼ਾਂ ਕੋਲ ਸੀ ਗੱਡੀ। ਇਸ਼ਤਿਹਾਰ ਛਪਾ ਕੇ ਤੇ ਉਹਦੇ ਉੱਤੇ ਲਿਖੀ ਫਿਰਦਾ, ਰਾੜੇ ਦੀ ਢੱਕੀ ਵਿੱਚ ਬੈਠਾ ਠਾਗੇ ਦੇ ਤੋਂ ਬਚੋ, ਹੋਰ ਨੀ ਕੁਛ, ਇੰਨਾ ਹੀ ਬਸ। ਰਾੜੇ ਦੀ ਢੱਕੀ 'ਚ ਠੱਗ ਬੈਠਾ, ਕਹਿੰਦੇ ਬਚੋ। ਮਹਾਂਪੁਰਸ਼ ਦੀਵਾਨ ਲਾ ਕੇ ਆਏ ਲੱਗੇ ਕੋਲੋਂ ਦੀ ਲੰਘਣ, ਜਦੋਂ ਕੋਲੋਂ ਦੀ ਲੱਗੇ ਨਾ ਜਾਣ, ਵੇਖਿਆ ਇਸ਼ਤਿਹਾਰ ਪੜਿਆ, ਲਾਉਣ ਵਾਲਾ ਵੀ ਨੇੜੇ ਤੁਰਿਆ ਫਿਰਦਾ, ਉਹਦੇ ਕੋਲ ਚਲੇ ਗਏ। ਗੱਡੀ ਦੀ ਬ੍ਰੇਕ ਲੱਗੀ, ਰੁਕ ਗਈ ਗੱਡੀ। ਇਸ਼ਤਿਹਾਰ ਲਾ ਰਿਹਾ ਸਾਈਕਲ ਥੱਲੇ ਤੇ ਉੱਪਰ ਚੜ੍ਹ ਕੇ ਇਸ਼ਤਿਹਾਰ ਲਾ ਰਿਹਾ ਸੀ, ਵੇਖ ਕੇ ਡਰ ਗਿਆ ਵੀ ਮਹਾਂਪੁਰਖਾਂ ਦੇ ਨਾਲ ਸਿੰਘ ਵੀ ਨੇ, ਵੀ ਇਹ ਨਹੀਂ ਹੁਣ ਛੱਡਦੇ, ਮਾਰ ਦੇਣਗੇ, ਹੁਣ ਨਹੀਂ ਛੱਡਦੇ। ਰੋਕੀ ਹੋਈ ਗੱਡੀ ਤਾਂ ਮਹਾਂਪੁਰਸ਼ ਖੁਦ ਉੱਤਰ ਕੇ ਚਲੇ ਗਏ, ਨੇੜੇ ਗਏ, ਕਹਿੰਦੇ ਪ੍ਰੇਮੀਆ ਗਰਮੀ ਦਾ ਮੌਸਮ ਆ, ਗਰਮੀ ਲੱਗਦੀ ਹੋਣੀ ਹੈ, ਫਿਰ ਵੇਖ ਸਾਈਕਲ ਵੀ ਚਲਾਉਂਦਾ, ਇਸ਼ਤਿਹਾਰ ਵੀ ਲਾਉਂਦਾ, ਹੈ ਵੀ ਇਕੱਲਾ ਹੀ, ਕਿੰਨਾ ਔਖਾ ਕੰਮ ਹੈ, ਲੈਂਜ ਕਰ ਆ ਜਾ, ਇਸ਼ਤਿਹਾਰ ਨਾਲ ਚੁੱਕ, ਗੱਡੀ 'ਚ ਬਹਿੰਦੇ ਹਾਂ, ਦੀਵਾਨ ਮੈਂ ਲਾਇਆ ਆ, ਰਾਤ ਨੂੰ ਵਿਹਲੇ ਹੀ ਆ, ਚੱਲ ਜਿੱਥੇ ਕਿਹਾ ਕਰੇਂਗਾ ਰੋਕ ਦਿਆ ਕਰਾਂਗੇ, ਜਦੋਂ ਕਿਹਾ ਕਰੇਂਗਾ ਤੋਰ ਲਿਆ ਕਰਾਂਗੇ, ਚੱਲ ਇਸ਼ਤਿਹਾਰ ਲਾਈਏ ਇੱਕ ਸਦਨਾ। ਕਹਿੰਦੇ ਚੱਲ ਫਿਰ ਤੇਰੇ ਨਾਲ ਚੱਲਣੇ, ਬਸ ਉੱਥੇ ਹੀ ਹੱਥ ਜੁੜ ਗਏ। ਕਹਿੰਦਾ ਬਾਬਾ ਜੀ ਗਲਤੀ ਹੋ ਗਈ, ਇੰਨੇ ਪਿਆਰ ਵਿੱਚ, ਕਿਉਂਕਿ ਨਿਮਰਤਾ ਇੱਕ ਐਸਾ ਗਹਿਣਾ ਹੈ ਜਿਹੜਾ ਹਰੇਕ ਨੂੰ ਸੋਹਣਾ ਲੱਗਦਾ। ਮਹਾਰਾਜ ਨੇ ਆਖਿਆ ਨਿਮਰਤਾ ਦਾ ਹਥਿਆਰ ਜੇ ਤੇਰੇ ਕੋਲ ਆ ਤੇ ਵੱਡੇ ਤੋਂ ਵੱਡੇ ਦੁਸ਼ਮਣ ਤੇ ਵੀ ਫਤਿਹ ਪਾ ਸਕਦਾ। ਨਿਮਰਤਾ ਨੀਵੇਂ ਹੋ ਕੇ ਰਹਿਣਾ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਸ਼ਸਤਰ ਚੁੱਕਣਾ ਤੇ ਉਹ ਤੇ ਬਹੁਤ ਬਾਅਦ ਦੀ ਗੱਲ ਹੈ, ਪਰ ਯਤਨ ਕਰਨਾ ਨਿਮਰਤਾ ਗੁਰਸਿੱਖ ਦਾ ਗਹਿਣਾ। ਮੈਂ ਵੇਖਣਾ ਕਈ ਲੋਕ ਬਾਹਰੋਂ ਆਉਂਦੇ ਨੇ ਜਾਂ ਫੋਰਨ ਤੋਂ, ਸਾਰੇ ਇੱਕੋ ਜਿਹੇ ਨਹੀਂ, ਵਿੱਚ ਕੁਛ ਇੱਦਾਂ ਦੇ ਵੀ ਹੋਣਗੇ, ਉਹਨਾਂ ਨੇ ਪੰਜ ਕੁ ਛਾਪਾਂ ਮੁੰਦਰੀਆਂ ਇਹ ਸੱਜੇ ਹੱਥ 'ਚ ਪਾਈਆਂ, ਪੰਜ ਕੁ ਖੱਬੇ ਹੱਥ ਵਿੱਚ ਪਾਈਆਂ, 10-20 ਤੋਲੇ ਸੋਨਾ ਗਲ ਵਿੱਚ ਵੀ ਪਾਇਆ ਹੋਇਆ, ਤੇ ਜੇ ਕਦੇ ਉਹਨਾਂ ਨੂੰ ਬੁਲਾਓਗੇ ਉਹ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਦੇ, ਦੂਜੇ ਪਾਸੇ ਮੂੰਹ ਕਰ ਲੈਂਦੇ, ਹੰਕਾਰ ਹਉਮੈ ਮਾਨ, ਮਾਇਆ ਦਾ ਮਾਨ ਹੰਕਾਰ ਹੈ, ਪੈਸੇ ਦਾ ਮਾਨ। ਤੇ ਜੇ ਉਹਨੂੰ ਬੁਲਾਓਗੇ ਨਾ ਕੋਈ ਬੋਲੇ ਤੇ ਅਸੀਂ ਇੱਕ ਵਾਰੀ ਬੁਲਾਵਾਂਗੇ, ਦੋ ਵਾਰੀ ਬੁਲਾਵਾਂਗੇ, ਨਾ ਸਿੱਧੇ ਮੂੰਹ ਗੱਲ ਕਰੇ ਤੇ ਕੋਲੋਂ ਦੀ ਲੰਘ ਜਾਵਾਂਗੇ ਤੇ ਕਹਾਂਗੇ ਵੱਡਾ ਹੋਏਗਾ ਆਪਣੇ ਘਰ ਹੋਏਗਾ ਅਸੀਂ ਤੇ ਤੋਂ ਕੀ ਲੈਣਾ। ਤੇ ਜੇ ਕੋਈ ਨਿਮਰਤਾ ਵਾਲਾ ਹੋਵੇ, ਜੇ ਮਾਇਆ ਵੀ ਹੋਵੇ ਤੇ ਕੋਲ ਨਿਮਰਤਾ ਵੀ ਹੋਵੇ, ਕੋਠੀ ਵੀ ਹੋਵੇ ਤੇ ਕੋਲ ਨਿਮਰਤਾ ਵੀ ਹੋਵੇ, ਗੱਡੀਆਂ ਵੀ ਹੋਣ ਤੇ ਕੋਲ ਨਿਮਰਤਾ ਵੀ ਹੋਵੇ, ਅਹੁਦਾ ਵੀ ਹੋਵੇ ਤੇ ਕੋਲ ਨਿਮਰਤਾ ਵੀ ਹੋਵੇ, ਫਿਰ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਫਿਰ ਕਿਰਪਾ ਹੁੰਦੀ, ਸਭ ਕੁਝ ਮਿਲੇ ਵੀ ਤੇ ਸਮਝਣਾ ਇਹ ਵੀ ਸੱਚੇ ਪਾਤਸ਼ਾਹ ਇਹ ਤੇਰਾ ਹੀ ਹੈ, ਇਹ ਮੇਰਾ ਨਹੀਂ, ਇਹ ਤੇਰਾ ਹੀ ਹੈ। ਮੇਰਾ ਕੀ ਹੈ ਇੱਥੇ? ਉਸ ਗਰੀਬ ਨੂੰ ਸਤਿਗੁਰੂ ਬਹੁਤ ਨਵਾਜਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਸਤਿਗੁਰੂ ਗਰੀਬ ਨਵਾਜ ਨੇ, ਗੁਰੂ ਸਾਹਿਬ ਗਰੀਬਾਂ ਨੂੰ ਨਵਾਜਦੇ ਨੇ। ਭਲਾ ਕਿਹੜੇ ਗਰੀਬਾਂ ਨੂੰ ਨਵਾਜਦੇ ਨੇ? ਜਿਹੜੇ ਛੱਪਰੀਆਂ 'ਚ ਰਹਿੰਦੇ ਨੇ। ਕਿਹੜੇ ਗਰੀਬਾਂ ਨੂੰ ਨਵਾਜਦੇ ਨੇ? ਜਿਹਨਾਂ ਕੋਲ ਪੈਸਾ ਨਹੀਂ ਕੋਈ। ਕਿਹੜੇ ਗਰੀਬਾਂ ਨੂੰ ਨਵਾਜਦੇ ਨੇ? ਜਿਹਨਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ। ਫਿਰ ਕੀ ਗੱਲ ਬਈ, ਅੱਜ ਤੱਕ ਨਵਾਜੇ ਕਿਉਂ ਨਹੀਂ ਗਏ? ਅੱਜ ਤੱਕ ਉਹਨਾਂ ਦੀ ਛੱਪਰੀਆਂ ਦੇ ਮਹਿਲ ਕਿਉਂ ਨਹੀਂ ਬਣੇ? ਕਿਸੇ ਕਿਸੇ ਦੇ ਬਣ ਜਾਂਦੇ ਨੇ, ਕਈ ਉਦਾਂ ਹੀ ਰਹਿੰਦੇ ਨੇ, ਪੋਤੇ ਵੀ ਉਦਾਂ ਹੀ ਨੇ, ਦਾਦੇ ਵੀ ਉਦਾਂ ਹੀ ਸੀ, ਸਾਰੇ ਉਦਾਂ ਹੀ ਚੱਲਿਆ ਆ ਰਿਹਾ ਬਹੁਤ ਸਮੇਂ ਤੋਂ। ਕੰਮ ਧਿਆਨ ਦਿਓ, ਸਤਿਗੁਰੂ ਗਰੀਬ ਨਵਾਜ ਹਨ, ਪਰ ਗਰੀਬ ਕੌਣ ਹੁੰਦਾ ਪਹਿਲਾਂ ਇਹ ਗੱਲ ਸਮਝਣੀ ਪੈਗੀ। ਗਰੀਬ ਕੌਣ? ਗਰੀਬ ਉਹ ਹੁੰਦਾ ਜਿਹੜਾ ਸਾਰਾ ਕੁਝ ਗੁਰੂ ਦਾ ਸਮਝੇ। ਹੈ ਤੇ ਅਰਬਾਂ ਦਾ ਮਾਲਕ, ਮਨੋ ਆਖੇ ਵੀ ਸੱਚੇ ਪਾਤਸ਼ਾਹ ਇਹ ਤੇਰਾ, ਜਿਹਦੇ ਕੋਲ ਕੁਛ ਵੀ ਨਹੀਂ ਉਹ ਗਰੀਬ। ਜੇ ਹੁਣ ਕੋਈ ਹੋਵੇ ਤੇ ਛੱਪਰੀ 'ਚ ਰਹਿੰਦਾ ਤੇ ਮੇਰ ਕਰੇ ਵੀ ਇਹ ਛੱਪਰੀ ਮੇਰੀ, ਫਿਰ ਕਹਿੰਦਾ ਗਰੀਬ। ਜੇ ਇੱਕ ਕੰਬਲ ਹੋਵੇ ਕੋਲ, ਹੋਰ ਕੁਛ ਵੀ ਨਾ ਹੋਵੇ, ਤੇ ਜੇ ਕਵੇ ਆਹ ਕੰਬਲ ਮੇਰਾ, ਫਿਰ ਤੇ ਕੰਬਲ ਹੈ, ਫਿਰ ਕਾਹਦੀ ਗਰੀਬੀ। ਜੇ ਇੱਕ ਸੂਟ ਪਾਇਆ ਹੋਇਆ ਤੇ ਕਵੇ ਆਹ ਮੇਰਾ ਹੈ, ਹੋਰ ਤੇ ਮੇਰੇ ਕੋਲ ਕੁਛ ਨਹੀਂ, ਮੈਂ ਤੇ ਬੜਾ ਗਰੀਬ ਹਾਂ, ਫਿਰ ਹੈ ਤੇ ਹੈ ਨਾ, ਭਾਵੇਂ ਸੂਟ ਹੀ ਹੈ, ਉਹ ਕਾਹਦਾ ਗਰੀਬ ਆ? ਗਰੀਬ ਉਹ ਆ ਜਿਹੜਾ ਆਪਣਾ ਸਭ ਕੁਝ ਗੁਰੂ ਦਾ ਸਮਝੇ, ਤਨ ਵੀ ਮਨ ਵੀ ਤੇ ਧਨ ਵੀ। ਜਿਹੜਾ ਕੋਈ ਏਦਾਂ ਦਾ ਗਰੀਬ ਹੋਵੇ, ਹੈ ਤੇ ਅਰਬਾਂ ਦਾ ਮਾਲਕ ਪਰ ਮਨ ਵਿੱਚ ਇੰਨੀ ਗਰੀਬੀ ਹੋਵੇ ਵੀ ਸਭ ਕੁਛ ਸਤਿਗੁਰਾਂ ਦੀ ਦਾਤ ਹੈ, ਉਹ ਗਰੀਬ ਨੂੰ ਸਤਿਗੁਰੂ ਨਵਾਜ ਦਿੰਦੇ। ਕਈ ਵੇਖੇ ਹੋਣਗੇ ਮਾਇਆ ਧਾਰੀ, ਹੁਣ ਕਈ ਵਾਰੀ ਜਦੋਂ ਆਹ ਸ਼ਬਦ ਪੜ੍ਹੀਏ ਨਾ ਇਹ ਬਚਨ ਆਵੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ ਤੇ ਕਈ ਨਾਲ ਦੇ ਨੂੰ ਕੂਣੀਆਂ ਮਾਰਨਗੇ ਵੇਖੋ ਤੈਨੂੰ ਕਹਿੰਦੇ ਨੇ ਵੀ ਮਾਇਆ ਧਾਰੀ ਅਤ ਅੰਨਾ ਬੋਲਾ ਕਿਉਂ ਕਿਉਂਕਿ ਤੇਰੇ ਕੋਲ ਹੀ ਮਾਇਆ ਬਹੁਤੀ ਆ ਤੂੰ ਹੀ ਤੇ ਮਹੀਨੇ ਦਾ 20,000 ਕਮਾਉਂਦਾ ਤੈਨੂੰ ਹੀ ਕਹਿੰਦੇ ਨੇ ਮਾਇਆ ਧਾਰੀ ਨਾਲੇ ਅੰਨਾ ਤੇ ਨਾਲੇ ਬੋਲਾ ਪਰ ਨਹੀਂ ਮਾਇਆ ਧਾਰੀ ਕੌਣ ਆ ਇਹ ਸਮਝੋ ਗਰੀਬ ਕੌਣ ਹੈ ਇਹ ਸਮਝਣਾ ਪਏਗਾ ਸਤਿਗੁਰੂ ਮਾਇਆ ਧਾਰੀ ਕਿਹਨੂੰ ਕਹਿੰਦੇ ਨੇ ਮਹਾਰਾਜ ਗਰੀਬ ਕਿਹਨੂੰ ਕਹਿੰਦੇ ਨੇ ਮਾਇਆ ਧਾਰੀ ਉਹ ਆ ਜਿਹੜਾ ਸਭ ਕੁਝ ਮਾਇਆ ਨੂੰ ਸਮਝਦਾ ਹੈ ਜਿਹਨੇ ਆਪਣੇ ਮਨ ਵਿੱਚ ਮਾਇਆ ਨੂੰ ਹੀ ਧਾਰਿਆ ਹੋਇਆ ਬਸ ਮਾਇਆ ਤੋਂ ਬਿਨਾਂ ਜਿਹਨੂੰ ਕੁਛ ਨਜ਼ਰ ਨਹੀਂ ਆਉਂਦਾ ਉਹ ਆ ਮਾਇਆ ਧਾਰੀ ਜਿਹੜਾ ਸਭ ਕੁਝ ਮਾਇਆ ਨੂੰ ਸਮਝੇ ਇੱਕ ਗੱਲ ਸਮਝਿਓ ਕਰੋੜਾਂ ਰੁਪਏ ਦਾ ਮਾਲਕ ਅਰਬਾਂ ਦਾ ਮਾਲਕ ਵੀ ਮਾਇਆ ਧਾਰੀ ਨਹੀਂ ਹੋ ਸਕਦਾ ਹਜ਼ਾਰ ਦਾ ਮਾਲਕ ਵੀ ਮਾਇਆ ਧਾਰੀ ਹੋ ਸਕਦਾ ਜੇਬ 'ਚ 100 ਰੁਪਈਆ ਤੇ ਮਾਇਆ ਧਾਰੀ ਹੋ ਸਕਦਾ ਹੈ ਅਰਬਾਂ ਦਾ ਮਾਲਕ ਵੀ ਮਾਇਆ ਧਾਰੀ ਨਹੀਂ ਹੋ ਸਕਦਾ ਦਿੱਲੀ ਵਿੱਚ ਭਿਖਾਰੀ ਮਰਿਆ ਇੱਕ ਕਹਿੰਦੇ ਨੇ ਜਦੋਂ ਉਹਦਾ ਸੰਸਕਾਰ ਕੀਤਾ ਉਹਦੀ ਛੱਪਰੀ ਦੀ ਫੁੱਲਾ ਫਾਲੀ ਹੋਈ ਉੱਥੋਂ ਇੱਕ ਮਿਲਿਆ ਸੰਦੂਕ ਤੇ ਉਹਦੇ ਵਿੱਚੋਂ ਟੋਇਆ ਪੁੱਟਿਆ ਉਹਦੇ ਵਿੱਚੋਂ ਸੰਦੂਕ ਨਿਕਲਿਆ ਉਹਦੇ ਵਿੱਚੋਂ ਕੱਢਿਆ ਗਿਆ ਤੇ 3 ਲੱਖ ਰੁਪਇਆ ਨਿਕਲਿਆ ਉਹ 80-90 ਸਾਲਾਂ ਦਾ ਹੋ ਕੇ ਮਰਿਆ ਭਿਖਾਰੀ ਉਹਨੇ ਆਪਣੀ ਸਾਰੀ ਜ਼ਿੰਦਗੀ ਵਿੱਚ 3 ਲੱਖ ਇਕੱਠਾ ਕਰਕੇ ਰੱਖਿਆ ਹੋਇਆ ਸੀ ਅੰਦਰ ਜਮ੍ਹਾਂ ਕਰੀ ਫਿਰਦਾ 3 ਲੱਖ 80-90 ਸਾਲ ਫਾਟਕਾਂ ਤੇ ਮੰਗਿਆ ਕਦੇ ਕਿਤੇ ਮੰਗਿਆ ਮੰਗਣ ਦਾ ਢੰਗ ਇਦਾਂ ਦਾ ਸੀ ਇਦਾਂ ਦਾ ਢੰਗ ਸੀ ਉਹਦਾ ਮੰਗਣ ਦਾ ਕਿ ਰੋਜ਼ ਮੰਗਦਾ ਕਦੇ 100 ਹੋ ਗਿਆ ਕਦੇ 50 ਹੋ ਗਿਆ ਕਦੇ 200 ਹੋ ਗਿਆ ਮੰਗਦਾ ਮੰਗਦਾ 3 ਲੱਖ ਇਕੱਠਾ ਕਰ ਲਿਆ ਖਰਚਿਆ 1 ਰੁਪਈਆ ਵੀ ਨਾ ਸਮਝੋ ਪਿਆਰਿਓ ਭਿਖਾਰੀ ਵੀ ਮਾਇਆ ਧਾਰੀ ਹੋ ਸਕਦਾ ਮਾਇਆ ਧਾਰੀ ਸੀ ਜਮ੍ਹਾਂ ਕਰ ਲਈ ਮਾਇਆ ਧਾਰੀ ਸੀ ਹੈ ਭਿਖਾਰੀ ਸੀ ਤੇ ਹੈ ਸੀ ਮਾਇਆ ਧਾਰੀ ਤੇ ਕਈ ਉਹ ਵੀ ਬੰਦੇ ਤੁਹਾਨੂੰ ਵਿਖਾ ਸਕਣਾ ਜਿਹੜੇ ਅਰਬਾਂ ਦੇ ਮਾਲਕ ਤੇ ਹੈਗੇ ਆ ਪਰ ਜੇ ਕਿਤੇ ਛੱਡਣਾ ਪੈ ਜਾਏਗਾ ਨਾ ਤੇ ਮੱਥੇ ਵੱਟ ਨਹੀਂ ਪਾਉਣਗੇ ਜੇ ਛੱਡਣ ਦੀ ਲੋੜ ਪੈ ਜਾਏ ਛੱਡ ਦੇਣਗੇ ਸਮਝਦੇ ਨੇ ਸਾਰਾ ਕੁਝ ਗੁਰੂ ਦਾ ਇਹ ਮੇਰਾ ਨਹੀਂ ਸੱਚੇ ਪਾਤਸ਼ਾਹ ਇਹ ਤੇਰਾ ਹੀ ਆ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ ਇਹ ਮੇਰਾ ਨਹੀਂ ਤੇ ਜਿਹਦੇ ਕੋਲ ਮਨ ਦੀ ਗਰੀਬੀ ਹੋਵੇ ਉਸ ਨੂੰ ਸਤਿਗੁਰੂ ਨਵਾਜਦੇ ਨੇ ਮਨ ਗਰੀਬ ਹੋਵੇ ਹੋਵੇ ਸਾਰਾ ਕੁਝ ਮਨ ਕਰਕੇ ਇਹੀ ਕਹਿਣਾ ਵੀ ਸੱਚੇ ਪਾਤਸ਼ਾਹ ਇਹ ਤੇਰਾ ਮਹਾਂਪੁਰਸ਼ ਸਦਾ ਕਹਿੰਦੇ ਹੁੰਦੇ ਸਨ ਕਹਿੰਦੇ ਹੋਵੇ ਗੱਡੀ 'ਚ ਬਹਿਣਾ ਤੇ ਇੱਕ ਵਾਰੀ ਜ਼ਰੂਰ ਆਖਿਆ ਕਰੋ ਜਦੋਂ ਕੋਠੀ ਵਿੱਚ ਵੜਦੇ ਹੋ ਇੱਕ ਵਾਰੀ ਜ਼ਰੂਰ ਆਖਿਆ ਕਰੋ ਬੱਚੇ ਨੂੰ ਗੋਦ ਵਿੱਚ ਖਿਡਾਉਂਦੇ ਹੋ ਇੱਕ ਵਾਰੀ ਜ਼ਰੂਰ ਆਖਿਆ ਕਰੋ ਜਦੋਂ ਪ੍ਰਸ਼ਾਦਾ ਛਕਣ ਲੱਗਦੇ ਹੋ ਨਾ ਕਹਿੰਦੇ ਪਹਿਲੀ ਗ੍ਰਾਹੀ ਪਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਜ਼ਰੂਰ ਆਖਿਆ ਕਰੋ ਤੂੰ ਦਾਤਾ ਜੀ ਦਾ ਤਾਰ ਤੇਰਾ ਦਿੱਤਾ ਖਾਮਣਾ ਤੂੰ ਦਾਤਾ ਜੀ ਦਾ ਤਾਰ ਤੇਰਾ ਦਿੱਤਾ ਖਾਮਣਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅੱਜ ਜੈ ਜੈਕਾਰ ਹੈ ਹੀ ਇਸੇ ਕਰਕੇ ਅੱਜ ਉਹਨਾਂ ਦਾ ਨਾਮ ਬੜੇ ਫਕਰ ਨਾਲ ਲਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਰਾਜ ਤੇ ਸੀ ਪਰ ਉਹ ਰਾਜ ਦਾ ਮਾਲਕ ਆਪਣੇ ਆਪ ਨੂੰ ਨਹੀਂ ਸੀ ਸਮਝਦਾ। ਮਹਾਰਾਜਾ ਰਣਜੀਤ ਸਿੰਘ ਨੂੰ ਜੇ ਕਿਸੇ ਨੇ ਆ ਕੇ ਕਹਿਣਾ ਮਹਾਰਾਜ ਇਹ ਰਾਜ ਤੁਹਾਡਾ ਹੈ, ਮਾਲਕ ਤੁਸੀਂ ਹੋ, ਅੱਗੋਂ ਉਹਨਾਂ ਨੇ ਜਵਾਬ ਦੇਣਾ ਨਹੀਂ, ਰਾਜ ਗੁਰੂ ਨਾਨਕ ਦਾ, ਰਾਜ ਗੁਰੂ ਗੋਬਿੰਦ ਸਿੰਘ ਦਾ, ਮੈਂ ਤੇ ਇਸ ਰਾਜ ਦਾ ਚੌਂਕੀਦਾਰ ਹਾਂ, ਸਦਾ ਹੀ ਇਹ ਮੈਂ ਇਸ ਰਾਜ ਦਾ ਚੌਂਕੀਦਾਰ ਹਾਂ, ਇਹ ਮੇਰਾ ਨਹੀਂ, ਇਹ ਮੇਰੇ ਸਤਿਗੁਰ ਦੀ ਦਾਤ ਹੈ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਹੋਈ, ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਮਹਾਰਾਜੇ ਦੀ ਉਪਾਧੀ ਦਿੱਤੀ, ਸਰਦਾਰ ਰਣਜੀਤ ਸਿੰਘ ਤੋਂ ਮਹਾਰਾਜਾ ਰਣਜੀਤ ਸਿੰਘ ਬਣੇ। ਤੇ ਕਹਿੰਦੇ ਨੇ ਉਸ ਸਮੇਂ ਇਹ ਗੱਲ ਫੈਸਲਾ ਹੋਇਆ ਕਿ ਹੁਣ ਸਿੱਕਾ ਚੱਲੇਗਾ ਸਿੱਖਾਂ ਦਾ, ਜਿਵੇਂ ਅੱਜ ਵੀ ਸਾਡੇ ਜਿੱਦਾਂ ਨੋਟ ਹੁੰਦੇ ਆ ਤੇ ਨੋਟਾਂ ਦੇ ਉੱਤੇ ਫੋਟੋ ਲੱਗਦੀ ਆ, ਫੋਰਨ ਕੰਟਰੀਆਂ ਵਿੱਚ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਦੀ ਰਾਣੀ ਦੀ ਜਾਂ ਰਾਜੇ ਦੀ ਫੋਟੋ ਲੱਗਦੀ ਹੈ, ਕਰੰਸੀ ਜੋ ਹੈ ਉੱਥੋਂ ਦੀ ਡਾਲਰ ਨੇ ਜਾਂ ਪੌਂਡ ਨੇ ਉਹਨਾਂ ਉੱਤੇ ਉਹਨਾਂ ਦੀ ਫੋਟੋ ਛਪਦੀ ਆ। ਤੇ ਉਸ ਵੇਲੇ ਵਿੱਚ ਵੀ ਜਿਹੜੇ ਸਿੱਕੇ ਸਨ ਉਹਨਾਂ ਉੱਤੇ ਘੜੀ ਜਾਂਦੀ ਸੀ ਫੋਟੋ ਤਸਵੀਰ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਨੇ ਅੱਗੇ ਵੀ ਰਾਜੇ ਮਹਾਰਾਜਿਆਂ ਦੀਆਂ ਫੋਟੋਆਂ ਛਪਦੀਆਂ ਨੇ, ਬਰਤਾਨੀਆ ਸਰਕਾਰ ਦੀਆਂ ਫੋਟੋਆਂ ਉਹਨਾਂ ਦੀਆਂ ਲੱਗਦੀਆਂ ਨੇ, ਤੇ ਤੁਹਾਡਾ ਵੀ ਜਿਹੜਾ ਨਾ ਸਿੱਕਾ ਜਿਹੜੇ ਨੋਟ ਚੱਲਣੇ ਨੇ ਉਹਦੇ ਉੱਤੇ ਫੋਟੋ ਲੱਗੇਗੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਜਦੋਂ ਰਾਜ ਮੇਰਾ ਨਹੀਂ ਤੇ ਮੇਰੀ ਫੋਟੋ ਕਰਦੀ, ਜਦੋਂ ਮੇਰਾ ਮੈਂ ਮਾਲਕ ਹੀ ਨਹੀਂ, ਫੋਟੋ ਮੇਰੀ ਨਾ ਲਾਓ ਮਾਲਕ ਦੀ ਲਾਓ। ਕਹਿੰਦੇ ਮਾਲਕ ਕੌਣ ਆ? ਕਹਿੰਦੇ ਇੱਕ ਪਾਸੇ ਗੁਰੂ ਨਾਨਕ ਦੀ ਲਾਓ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀ ਲਾਓ।
ਸਤਿ ਸ੍ਰੀ ਅਕਾਲ।
ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿੱਕੇ ਬਹੁਤ ਮਿਲ ਜਾਂਦੇ ਨੇ ਕਿਉਂਕਿ ਬਹੁਤਾ ਪੁਰਾਣਾ ਸਮਾਂ ਨਹੀਂ ਨਾ ਹੋਇਆ। ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿੱਕੇ ਦਾਸ ਨੇ ਖੁਦ ਵੀ ਦਰਸ਼ਨ ਕੀਤੇ ਨੇ, ਉਹਨਾਂ ਦੇ ਉੱਤੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਸਰੂਪ ਆ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦਾ। ਉਹਨਾਂ ਨੇ ਆਪਣੀ ਫੋਟੋ ਨਹੀਂ ਲੱਗਣ ਦਿੱਤੀ, ਕਹਿੰਦੇ ਜਦੋਂ ਮੈਂ ਮਾਲਕ ਹੀ ਨਹੀਂ ਤੇ ਫੋਟੋ ਮਾਲਕ ਦੀ ਲਾਓ, ਜਿਹੜਾ ਮਾਲਕ। ਹਾਂ, ਕਹਿਣ ਦੀ ਕਿਹੜੀ ਗੱਲ ਆ, ਹੁਣ ਉੱਤੋਂ ਉੱਤੋਂ ਤੇ ਸਾਰੀ ਕਹੀ ਜਾਂਦੇ ਨੇ ਇਹ ਘਰ ਤੇ ਜੀ ਬਸ ਬਾਬੇ ਨਾਨਕ ਦਾ ਹੀ ਹੈ, ਤੇ ਅੰਦਰ ਗੁਟਕੇ ਵਾਲਾ ਪੋਥੀਆਂ ਵਾਲਾ ਕਮਰਾ ਤੇ ਲੱਭਦਾ ਨਹੀਂ, ਕੋਈ ਸ਼ਰਾਬ ਦੀਆਂ ਬੋਤਲਾਂ ਪਈਆਂ, ਜਿਹਨਾਂ ਦੀ ਫਰਿੱਜ ਖੋਲ੍ਹ ਲਓ ਵਿੱਚ ਆਂਡਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ। ਤੇ ਫਿਰ ਸਾਧ ਸੰਗਤ ਘਰ ਗੁਰੂ ਦਾ ਕਦੋਂ ਹੋਇਆ? ਜੇ ਕਹੀਏ ਵੀ ਇਹ ਗੁਰੂ ਦਾ ਤੇ ਅੰਦਰੋਂ ਫਿਰ ਮਹਿਕਾਂ ਵੀ ਤੇ ਆਉਣ ਨਾ, ਪਤਾ ਵੀ ਲੱਗੇ ਤੇ ਮਹਿਕਾਂ ਨਾਮ ਦੀਆਂ ਕੀ ਆਉਣੇ, ਉੱਥੇ ਆਮਲੇਟ ਬਣਦੇ ਦੀ ਮੁਸ਼ਕ ਤੇ ਆਉਂਦੀ ਹੋਏਗੀ ਭਾਵੇਂ, ਉੱਥੇ ਉਹ ਨਾਮ ਦੀਆਂ ਮਹਿਕਾਂ ਕਿੱਥੇ ਭਾਈ, ਉੱਥੇ ਹੋਰ ਸੁਗੰਧੀਆਂ ਤੇ ਆਉਂਦੀਆਂ ਨੇ, ਸ਼ਰਾਬ ਦੀਆਂ ਸੁਗੰਧੀਆਂ ਤੇ ਆਉਂਦੀਆਂ ਨੇ, ਉੱਥੋਂ ਨਾਮ ਦੀਆਂ ਸੁਗੰਧੀਆਂ ਨਹੀਂ ਆਉਂਦੀਆਂ। ਇਹ ਨੇ ਵੀ ਧੂਫ ਲੱਗ ਰਹੀ ਹੈ, ਬਾਣੀ ਪੜ੍ਹੀ ਜਾ ਰਹੀ ਆ, ਸਵੇਰ ਹੋਈ ਆ ਤੇ ਪਰਿਵਾਰ ਬਹਿ ਕੇ ਪਾਠ ਕਰ ਰਿਹਾ, ਇਹ ਤੇ ਆ ਨਾ ਗੁਰੂ ਦਾ ਘਰ, ਵੀ ਅਸੀਂ ਤੇ ਨੌਕਰ ਆ, ਮਾਲਕ ਦੀ ਬੰਦਗੀ ਵੀ ਕਰ ਲਾ, ਉਹਨੂੰ ਭੇਟਾ ਵੀ ਦੇ ਦਿਓ, ਜੇ ਕਿਰਾਏ ਤੇ ਮਕਾਨ ਲਿਆ ਤੇ ਉਹਨੂੰ ਖਰਚ ਭੇਟਾ ਨਹੀਂ ਦੇਣੀ। ਤੇ ਮਹਾਰਾਜ ਕਹਿੰਦੇ ਮਾਇਆ ਦੀ ਲੋੜ ਨਹੀਂ, 2.5 ਘੰਟੇ ਕੱਢ ਲਿਆ ਕਰ, ਬਸ ਫਿਰ ਜੋ ਮਰਜ਼ੀ ਕਰ, ਖਰਚਾ ਕਰੀ ਚੱਲ ਜਿੰਨਾ ਮਰਜ਼ੀ, 2.5 ਘੰਟੇ ਸਮੇਂ ਦਾ ਦਸਵੰਧ, ਮਾਇਆ ਦਾ ਦਸਵੰਧ ਕੱਢੋ, ਤੇ ਸਾਧ ਸੰਗਤ ਕਿਰਾਏਦਾਰ ਜੇ ਕਿਰਾਇਆ ਹੀ ਨਾ ਦੇ ਤੇ ਫਿਰ ਕਿੰਨਾ ਕੁ ਚਿਰ ਰੱਖੋਗੇ? 2-4 ਸਾਲ 10 ਸਾਲ ਤੇ ਰਹਿ ਜਾਏਗਾ, ਮੁੜ ਕੇ ਨਹੀਂ ਆਖੋ
ਸਤਨਾਮ।
ਇੱਕ ਦਿਨ ਉਹਨੇ ਵਿਹਲਾ ਤੇ ਕਿਰਾਇਆ ਹੀ ਲੈਣਾ, ਤੇ ਕਿਰਾਏ ਤੇ ਮਿਲਿਆ ਹੋਇਆ ਸਰੀਰ, ਤੇ ਜੇ ਕਿਰਾਏ ਤੇ ਮਿਲਿਆ ਤੇ ਫਿਰ ਕਿਰਾਇਆ ਵੀ ਤੇ ਦੇਣਾ, 2.5 ਘੰਟੇ ਬਣਦੇ ਨੇ ਰੋਜ਼ ਦੇ, ਤੇ ਖਿਮਾ ਕਰਨਾ ਮੁੱਕਰ ਗਏ ਆ। ਇੱਕ ਵਾਰੀ ਕਬਜ਼ਾ ਕਰ ਲਿਆ ਬਸ ਜੀ, ਹੁਣ ਕਬਜ਼ਾ ਹੀ ਹੈ, ਪਰ ਉਹ ਡੱਡ ਆ ਇੱਥੇ ਤੇ ਕਈ ਵੇਖੇ ਨੇ, ਮੈਂ ਇੱਧਰ ਕਲਕੱਤੇ ਗਿਆ ਸਾਂ ਤੇ ਉੱਥੇ ਵੇਖਿਆ, ਕਹਿੰਦੇ ਜੀ ਜਿਹੜਾ ਬਹਿ ਗਿਆ ਬਹਿ ਗਿਆ, ਜਿਹੜਾ ਰਹਿ ਗਿਆ ਰਹਿ ਗਿਆ, ਜਿਹਨੇ ਕਹਿੰਦੇ ਮਕਾਨ ਤੇ ਇੱਕ ਵਾਰੀ ਕਬਜ਼ਾ ਕਰ ਲਿਆ, ਜਿਹੜਾ 20 ਸਾਲ ਕਿਰਾਏ ਤੇ ਰਹਿ ਗਿਆ, ਮਾਲਕ ਉਹੀ ਬਣ ਜਾਂਦਾ। ਕਹਿੰਦੇ ਹੌਲੀ ਹੌਲੀ ਹੌਲੀ, ਕਹਿੰਦੇ ਅਸਲੀ ਮਾਲਕ ਤੇ ਲੋਕੀ ਗਏ ਨੇ, ਨਕਲੀ ਮਾਲਕਾਂ ਨੇ ਕਬਜ਼ਾ ਕਰ ਲਿਆ, ਪਰ ਉਹ ਤੇ ਸਾਧ ਸੰਗਤ ਏਦਾਂ ਹੋ ਸਕਦਾ ਵੀ ਦੁਨੀਆਂ ਦੇ ਵਿੱਚ ਤੇ ਝੂਠੀ ਏਦਾਂ ਹੋ ਸਕਦੀ ਹੈ ਮਾਲਕੀ? ਇੱਥੇ ਹੁੰਦਾ ਕੁਝ ਹੋਰ ਆ, ਮਾਲਕ ਹੁੰਦਾ ਕੋਈ ਹੋਰ ਆ ਤੇ ਜ਼ਮੀਨ ਨਾ ਕਿਸੇ ਹੋਰ ਦੀ ਬੋਲਦੀ ਆ, ਪਲਾਟ ਹੁੰਦਾ ਕਿਸੇ ਹੋਰ ਦਾ ਤੇ ਨਾ ਕਿਸੇ ਹੋਰ ਦੀ ਬੋਲਦਾ, ਗੱਡੀ ਹੁੰਦੀ ਕਿਸੇ ਹੋਰ ਦੀ ਆ ਨਾ ਕਿਸੇ ਹੋਰ ਦੇ ਬੋਲਦੀ ਆ, ਉਹ ਨਹੀਂ ਕੋਈ ਖਾਲੀ ਕਰਾ ਸਕਦਾ ਮਕਾਨ ਪਲਾਟ ਨਹੀਂ, ਸਰਕਾਰਾਂ ਵੀ ਖਾਲੀ ਨਹੀਂ ਕਰਾ ਸਕਦੀਆਂ, ਇੱਦਾਂ ਦਾ ਕੰਮ ਵੀ ਚੱਲਦਾ। ਪਰ ਸਾਧ ਸੰਗਤ ਉਹਨੇ ਡਾਢੇ ਨੇ ਜਦੋਂ ਆ ਗਿਆ ਨਾ ਹੁਕਮ ਫਿਰ ਤੇ ਖਾਲੀ ਕਰਨਾ ਹੀ ਪੈਣਾ, ਉੱਥੇ ਨਹੀਂ ਸਾਡੀ ਪੇ ਚੱਲਣੀ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਫਿਰ ਧਰਮਰਾਜ ਦੀ ਕਚਹਿਰੀ ਚ ਕਹਿੰਦੇ ਲੈ ਕੇ ਜਾਂਦੇ ਨੇ, ਨਾਲੇ ਲਿਜਾਂਦੇ ਵੀ ਕੁੱਟਦੇ ਮਾਰਦੇ ਨੇ। ਕਿਉਂ ਭਾਈ? ਕਿਉਂਕਿ ਕਿਰਾਇਆ ਦਿੱਤਾ ਹੀ ਨਹੀਂ। 60 ਸਾਲ ਰਿਹਾ, ਕੋਈ 70 ਸਾਲ ਰਿਹਾ, ਕੋਈ 80 ਸਾਲ ਰਿਹਾ, ਇਸੇ ਕਰਕੇ ਜ਼ੋਰ ਦੇਈਦਾ ਪਿਆਰਿਓ 2.5 ਘੰਟੇ ਸਾਡਾ ਦਸਵੰਧ ਬਣਦਾ। ਤੇ ਖਿਮਾ ਕਰਨਾ ਵਿੱਚ ਉਹ ਵੀ ਬੈਠੇ ਹੋਣਗੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਵਾਹਿਗੁਰੂ ਨਹੀਂ ਆਖਣਾ, ਜਿਨ੍ਹਾਂ ਦਾ ਅੰਮ੍ਰਿਤ ਵੇਲਾ ਹੀ ਸ਼ਰਾਬ ਦੇ ਪੈਗ ਤੋਂ ਸ਼ੁਰੂ ਹੁੰਦਾ। ਅੰਮ੍ਰਿਤ ਵੇਲਾ ਹੀ ਸਵੇਰ ਹੋਣ ਸਾਰ ਪਹਿਲਾਂ ਆਖੇ ਜੀ ਮੈਂ ਘੁੱਟ ਲਾ ਲਾਂ ਤੇ ਅੱਖਾਂ ਹੀ ਫੇਰ ਖੁੱਲਦੀਆਂ, ਕਿੱਥੇ ਉੱਥੇ ਵਾਹਿਗੁਰੂ, ਕਿੱਥੇ ਸਿਮਰਨ। ਉਦਾਂ ਕਹੀ ਜਾਓ ਵੀ ਘਰ ਗੁਰੂ ਦਾ, ਇਹ ਜ਼ਮੀਨ ਤੇ ਸਾਰੀ ਗੁਰੂ ਦੀ ਹੈ, ਤੇ ਬਾਬੇ ਲੈ ਕੇ ਜਾਣ ਬੋਰੀ ਤੇ ਮਗਰ ਪੈ ਜਾਓ ਝਾੜੂ ਲੈ ਕੇ, ਤੇ ਫੇਰ ਭਾਈ ਫੇਰ ਕਾਹਦਾ ਗੁਰੂ ਦਾ ਘਰ ਹੋਇਆ। ਇਹ ਜ਼ਮੀਨ ਕਹਿਣ ਦੀ ਕਿਹੜੀ ਗੱਲ ਆ ਵੀ ਗੁਰੂ ਦੀ ਹੋਈ ਹੈ ਜੀ, ਘਰ ਤੇ ਸਾਰਾ ਗੁਰੂ ਦਾ ਹੀ ਹੈ ਜੀ। ਗੁਰੂ ਦਾ ਘਰ ਤੇ ਤਾਂ ਮੰਨਿਆ ਜਾਏਗਾ ਜੇ ਉਸ ਘਰ ਦੇ ਵਿੱਚ ਤੂੰ ਇੱਕ ਕਮਰਾ ਰੱਖਿਆ ਹੋਵੇ ਜਿਹਦੇ 'ਚ ਬਹਿ ਕੇ ਸਾਰਾ ਟੱਬਰ ਪਾਠ ਕਰੇ। ਜੇ ਕਮਰਾ ਜੋਗੀ ਥਾਂ ਨਹੀਂ ਤੇ ਇੱਕ ਅਲਮਾਰੀ ਬਣੀ ਹੋਵੇ ਜਿਹਦੇ 'ਚ 2-4 ਪੋਥੀਆਂ ਪਈਆਂ ਨੇ, ਉਹਦੇ ਵਿੱਚ ਬਹਿ ਕੇ ਉਹਦੇ ਵੱਲ ਕੋਲ ਬਹਿ ਕੇ ਸਾਰਾ ਪਰਿਵਾਰ ਨਿਤਨੇਮ ਕਰਦਾ। ਜੇ ਸਾਰਾ ਪਰਿਵਾਰ ਨਹੀਂ ਤੇ ਮਾਲਕ ਇੱਕ ਹੀ ਕਰੇ ਬਹਿ ਕੇ ਕੋਲ, ਫਿਰ ਤੇ ਹੈ ਨਾ ਵੀ ਗੁਰੂ ਦਾ ਘਰ ਹੈ, ਉਹ ਮਾਲਕ ਨੂੰ ਯਾਦ ਵੀ ਕਰਦੇ ਨੇ। ਉਦਾਂ ਕਹਿਣ ਦੀ ਕਿਹੜੀ ਗੱਲ ਆ, ਦੁਨੀਆ ਹੀ ਕਹੀ ਜਾਂਦੀ ਸਾਰਾ ਕੁਝ ਗੁਰੂ ਦਾ। ਪਰ ਵਿਰਲੇ ਨੇ ਜਿਹੜੇ ਸੱਚਮੁੱਚ ਸਭ ਕੁਝ ਗੁਰੂ ਦਾ ਸਮਝਦੇ ਆ, ਇਹ ਮੇਰਾ ਨਹੀਂ ਸੱਚੇ ਪਾਤਸ਼ਾਹ, ਇਹ ਸਭ ਕੁਝ ਤੇਰਾ ਹੀ ਹੈ, ਇਹ ਦਾਤਾਂ ਤੇਰੀਆਂ ਹੀ ਨੇ, ਇਹ ਤੇਰੀ ਬਦੌਲਤ ਬਖਸ਼ਿਸ਼ ਹੈ ਮੈਨੂੰ ਆ ਸਰੀਰ ਮਿਲਿਆ, ਇੱਕ ਇੱਕ ਸਵਾਸ ਜਿਨ੍ਹਾਂ ਦੀ ਕੀਮਤ ਅਰਬਾਂ ਰੁਪਏ ਵੀ ਨਹੀਂ ਦਿੱਤੀ ਜਾ ਸਕਦੀ, ਤੁਸੀਂ ਕਿੱਡੀ ਕਿਰਪਾ ਕਰਦੇ ਹੋ, 24 ਘੰਟਿਆਂ 'ਚ ਮੈਨੂੰ 24,000 ਸਵਾਸ ਦੇ ਰਹੇ ਹੋ, ਇਹ ਕਿਤੇ ਛੋਟੀ ਦਾਤ? ਮੈਂ ਕਈਆਂ ਲੋਕਾਂ ਨੂੰ ਵੇਖਿਆ ਰੱਬ ਨੂੰ ਲਾਂਭੇ ਦਿੰਦੇ ਵੀ ਵੇਖੇ ਨੇ, ਕਹਿੰਦੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਆ ਜੀ, ਮੈਂ ਗਰੀਬ ਹਾਂ, ਮੇਰੇ ਕੋਲ ਮਾਇਆ ਨਹੀਂ, ਮੈਨੂੰ ਨੌਕਰੀ ਨਹੀਂ ਮਿਲਦੀ, ਤੇ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ? ਤੇ ਸਾਧ ਸੰਗਤ ਤੁਸੀਂ ਸਾਰੇ ਫਰੀਦਕੋਟ ਦੀ ਮਾਇਆ ਇਕੱਠੀ ਕਰਕੇ ਡਾਕਟਰ ਨੂੰ ਦੇ ਦਿਓ, ਕਹੋ ਮਰੇ ਦੇ ਵਿੱਚ ਸਵਾਸ ਪਾਏ, ਸਾਰੇ ਫਰੀਦਕੋਟ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ, ਸਾਰੇ ਪੰਜਾਬ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ, ਸਾਰੇ ਹਿੰਦੁਸਤਾਨ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ, ਉਹ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ, 24,000 ਸਵਾਸ ਦੇ ਰਿਹਾ ਤੇ ਅਜੇ ਕਹਿੰਦਾ ਦਿੱਤਾ ਹੀ ਕੀ ਹੈ ਮੈਨੂੰ? ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ ਪੈ ਸਕਦੀ, ਤੇ 24,000 ਸਵਾਸ 24 ਘੰਟਿਆਂ ਵਿੱਚ ਆਉਂਦਾ, ਇਹ ਕਿਤੇ ਛੋਟੀ ਜਿਹੀ ਦਾਲ ਦਾ ਆ ਰਿਹਾ ਸਵਾਸ ਲੈ ਨਹੀਂ ਰਹੇ। ਕਈ ਕਹਿੰਦੇ ਨੇ ਸਵਾਸ ਲੈ ਰਿਹਾ ਫਲਾਣਾ, ਉਹ ਸਵਾਸ ਲੈਣੋਂ ਹਟ ਗਿਆ। ਜੇ ਸਵਾਸ ਬੰਦਾ ਲੈ ਰਿਹਾ ਤੇ ਫਿਰ ਲੈਂਦਾ ਹੀ ਰਹੇ, ਖਾਂ ਮਰਦਾ ਹੀ ਕਿਉਂ ਆ? ਸਵਾਸ ਲੈ ਰਿਹਾ ਨਹੀਂ, ਸਵਾਸ ਲੈ ਨਹੀਂ ਰਹੇ, ਸਵਾਸ ਤੇ ਆ ਰਹੇ ਨੇ। ਕੋਈ ਪਤਾ ਨਹੀਂ ਉਹਨੇ ਕਦੋਂ ਰੋਕ ਲਾ ਦੇਣੀ ਵੀ ਬਸ ਇੱਕ ਸਵਾਸ ਦਿੱਤਾ, ਫਿਰ ਦੂਜਾ ਦਿੱਤਾ, ਨਹੀਂ ਵਾਹਿਗੁਰੂ ਕਿਹਾ ਤੀਜਾ ਦਿੱਤਾ, ਆ ਰਹੇ ਨੇ। ਕਿੱਧਰੋਂ ਆ ਰਹੇ ਨੇ ਇਹ ਨਹੀਂ ਪਤਾ, ਕਿਵੇਂ ਆ ਰਹੇ ਨੇ ਇਹ ਨਹੀਂ ਪਤਾ, ਪਰ ਆ ਰਹੇ ਨੇ। ਜਿੱਦਣ ਉਹਨੇ ਰੋਕ ਦਿੱਤੇ ਫਿਰ ਦੁਨੀਆ ਦਾ ਕੋਈ ਬੰਦਾ ਨਹੀਂ ਜਿਹੜਾ ਫਿਰ ਪਾ ਦੇ, ਕਿਸੇ ਦੀ ਤਾਕਤ ਉੱਥੇ ਕੰਮ ਹੀ ਨਹੀਂ ਕਰਦੀ। ਜਿੱਦਣ ਉਹਨੇ ਰੋਕ ਲਾ ਦਿੱਤੀ ਬਸ ਫਿਰ, ਤੇ ਏਡੀ ਵੱਡੀ ਕਿਰਪਾ ਹੋਈ ਆ, 24,000 ਸਵਾਸਾਂ ਦੇ ਵਿੱਚੋਂ 2,500 ਸਵਾਸ ਸਾਡਾ ਲੇਖੇ ਪੈਣਾ ਚਾਹੀਦਾ ਰੋਜ਼, ਫੇਰ ਆ ਵੀ ਇਹ ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ ਤੇ ਧਨ ਵੀ ਗੁਰੂ ਦਾ। ਨਹੀਂ ਤੇ ਕਹਿਣ ਨੂੰ ਤੇ ਦੁਨੀਆ ਕਹਿੰਦੀ ਹੋਈ ਆ, ਪਰ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਤੀਸਰੇ ਗੁਰੂ ਨਾਨਕ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨ ਆਵੇ। ਸਤਿ ਸੰਗਤ ਧੰਨ ਗੁਰੂ ਅਮਰਦਾਸ, ਲੱਖਾਂ ਨੂੰ ਉਹਨਾਂ ਨੇ ਅਮਰ ਕੀਤਾ, ਬਖਸ਼ਿਸ਼ਾਂ ਕੀਤੀਆਂ ਸਤ ਸੰਗਤ ਜੀ, ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਨੇਕਾਂ ਲੋਕ ਆਉਂਦੇ ਨੇ, ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ, ਸਾਨੂੰ ਬੰਦਗੀ ਦੀ ਦਾਤ ਬਖਸ਼ੋ। ਸਾਨੂੰ ਇਨਸਾਨ ਬਣਾ ਦਿਓ। ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਨਨਾ, ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਨਨਾ, ਲੇਕਿਨ ਉਸਮੇ ਪੜਤੀ ਹੈ ਮਿਹਨਤ ਜ਼ਿਆਦਾ। ਕਹਿੰਦੇ ਜਦੋਂ ਇਨਸਾਨ ਬਨਣਾ ਹੋਵੇ ਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ, ਫਰਿਸ਼ਤੇ ਬਨਣਾ ਉਹਦੇ ਨਾਲੋਂ ਕਹਿੰਦੇ ਇਨਸਾਨ ਬਨਣਾ ਚੰਗਾ, ਇਨਸਾਨ ਬਨਣਾ ਇਹ ਔਖਾ ਕੰਮ। ਕੋਈ ਬੰਦਾ ਮਿਹਨਤ ਕਰਕੇ ਚੰਗਾ ਸਤ ਸੰਗਤ ਜੀ ਕਾਰੀਗਰ ਬਣ ਸਕਦਾ, ਕੋਈ ਬੰਦਾ ਮਿਹਨਤ ਕਰਕੇ ਚੰਗਾ ਸੁਨਿਆਰ ਬਣ ਸਕਦਾ, ਕੋਈ ਬੰਦਾ ਮਿਹਨਤ ਕਰਕੇ ਬਹੁਤ ਵੱਡਾ ਆਫੀਸਰ ਬਣ ਸਕਦਾ, ਕੋਈ ਬੰਦਾ ਮਿਹਨਤ ਕਰਕੇ ਬੜਾ ਚੰਗਾ ਗਾਇਕ ਬਣ ਸਕਦਾ, ਕੋਈ ਬੰਦਾ ਮਿਹਨਤ ਕਰਕੇ ਬੜਾ ਵਧੀਆ ਸ਼ਾਇਰ ਬਣ ਸਕਦਾ ਸਤ ਸੰਗਤ ਜੀ, ਪਰ ਕੋਈ ਬੰਦਾ ਮਿਹਨਤ ਕਰਕੇ ਅਰਦਾਸਾਂ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਚੰਗਾ ਇਨਸਾਨ ਬਣ ਜਾਏ, ਇਹ ਬੜੀ ਵੱਡੀ ਗੱਲ ਆ। ਕਈ ਕਾਰੀਗਰ ਤੇ ਹੁੰਦੇ ਨੇ ਪਰ ਇਨਸਾਨੀਅਤ ਨਹੀਂ ਹੁੰਦੀ ਕੋਲ, ਕਈ ਖਿਮਾ ਕਰਨਾ ਪਿਆਰਿਓ ਕੀਰਤਨੀ ਐਵੇਂ ਹੋਣਗੇ ਪਰ ਇਨਸਾਨੀਅਤ ਨਹੀਂ ਹੋਏਗੀ ਕੋਲ। ਗੁਣ ਤੇ ਬੜਾ ਵੱਡਾ ਪਰ ਇਨਸਾਨੀਅਤ ਨਹੀਂ ਕੋਲ। ਤੇ ਅਰਦਾਸ ਕੀਤੀ ਮਰਦ ਚਰਨਾਂ ਦੇ ਵਿੱਚ ਆ ਕੇ ਇੱਕ ਗੁਰਸਿੱਖ ਨੇ ਭਾਈ ਸਹਿਲਾ ਨਾਂ ਦੱਸਿਆ ਇਤਿਹਾਸ ਵਿੱਚ, ਉਹਦਾ ਹੱਥ ਜੋੜੇ ਗਲ ਚ ਪਾਇਆ ਪੱਲਾ ਤੇ ਕਹਿੰਦਾ ਐ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਮੈਨੂੰ ਇਨਸਾਨ ਬਣਾ ਦਿਓ। ਕਹਿੰਦੇ ਬੰਦਾ ਬੰਦਗੀ ਕਰੇ ਤੇ ਇਨਸਾਨ ਹੈ, ਜੇ ਬੰਦਗੀ ਨਹੀਂ, ਨਿਤਨੇਮ ਨਹੀਂ, ਸੇਵਾ ਨਹੀਂ, ਕਿਸੇ ਦਾ ਭਲਾ ਨਹੀਂ ਤੇ ਫਿਰ ਕਹਿੰਦੇ ਹੈਵਾਨ ਹੈ। ਇਨਸਾਨ ਬਣਾਓ ਮਹਾਰਾਜ ਮੇਰੇ ਤੇ ਮਿਹਰ ਕਰ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਮੰਗ ਮੰਗਦਾ ਸਿੱਖੀ ਦੀ, ਐ ਮਹਾਰਾਜ ਜੀ ਮੈਨੂੰ ਆਪਣੇ ਰੰਗਾਂ ਵਿੱਚ ਰੰਗ ਲਓ, ਕਿਰਪਾ ਕਰ ਦਿਓ, ਆਓ ਆਪਾਂ ਵੀ ਮੰਗੀਏ। ਸੱਚੇ ਪਾਤਸ਼ਾਹ
ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਆਪਣੇ ਰੰਗਾਂ ਵਿੱਚ ਰੰਗ
ਰੰਗ ਮਾਲਕਾ ਤੇਥੋਂ ਇਹੋ ਮੰਗ ਮੰਗਾ ਨਾ ਕੋਈ ਮੰਗ ਮਾਲਕਾ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ
ਰੰਗ ਰਾਤਾ
ਰੰਗ ਰਾਤਾ। ਮਹਾਰਾਜ ਨਾਮ ਦਾ ਰੰਗ ਚਾੜੋ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ, ਉਹ ਰੰਗ ਚਾੜੋ ਜਿਹੜਾ ਗੁਰਮੁਖਾਂ ਦਾ ਹੁੰਦਾ। ਰੰਗ ਦੀ ਗੱਲ ਨਹੀਂ ਵੀ ਲਾਲ ਰੰਗ ਹੋ ਜਾਏ ਜਾਂ ਗੋਰਾ ਰੰਗ ਹੋ ਜਾਏ, ਨਹੀਂ, ਉਹ ਰੰਗ ਚਾੜੋ ਜਿਹੜਾ ਗੁਰਮੁਖਾਂ ਤੇ ਹੁੰਦਾ।